I'm going to run to Ohio. Talk to you. I'm going to pay with that same Tatum and I. I'm going to get a part of Adam and Shatter for Turkey. I'm going to have some of the Shatter for Ram and you. Ram Dass or some first came with Ram with the man. Over the Pan Praman, Prover Virgin Pekalan. Jyotiru Bharya Guru Nanak Ohio. Tante Angad Pahil Tat Sya Tat Milayo Angad Kirpata Haramar Sadhkur Tirkiyo Amar Das Amar Shadra Varram Mendiyo Ram Das Darsan Parskai Matra Amar Dabayan Murd Panj Praman Kuru Guru Vajjan Pekonayan Choko Tal Guru Sevi Aini Sahaj Chubhai Darsan Parskai Guru Pekajan Amarand Pujai ਉਹ ਐਸੇ ਸਮਦੇ ਨੂੰ ਰਸੋਂ ਪਰਸੋਂ ਛੱਟੀਏ ਉਹ ਜਿੱਥੇ ਸੱਚੇ ਪਾਤਸ਼ਾਹ ਉਮਰ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾਹ ਨੇ ਸਾਹ ਇਸ ਪਾਸ ਬੈਠਿਆ ਸੋਹੀਏ ਸੋਨਾ ਨਾਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾਹ ਨੇ ਸਾਹ ਇਸ ਪਾਸ ਬੈਠਿਆ ਸੋਹੀਏ ਸੋਨਾ ਨਾਵੇ ਸਾਹ ਜਿਨ ਹਰ ਨਾਮ ਲਿਵ ਲੈ ਟਿਊ ਜਗਾ ਰਹੇ
ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇਵੀ ਜਾਰ ਹਰ ਨਾਮ ਆਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਓ ਹਮ ਮੂਰਖ ਮੂਰਖ ਮਨ ਮਾਹੀ ਹਮ ਮੈਂ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਉ ਮੈਂ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸੱਚ ਸੋਈ ਆਪੇ ਸਾਜੇ ਕਰ ਕਰਤਾ ਸੋਏ ਤਿਸ ਬਿਨ ਦੂਜਾ ਅਮਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਰਕ ਨਾਮ ਸਦਾ ਸੁਖ ਆਗੈ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਹਰ ਜੇਸ ਜੜੰਦਾ ਲੋੜੀਐ ਜਿਸ ਅੱਗੇ ਸਭ ਨਵਨ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਭਰਾਵ ਉਹਨੂੰ ਲੱਗੈ ਨਾਹੀ ਸੰਨ ਰੰਗ ਸਵੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਉਹ ਵਨ ਸਾਧੂ ਸੰਗ ਬਰਾਵਤੇ ਨਾਨਕ ਰੰਗ ਮਾਣਾਨਾ ਹਰ ਜੇਠ ਰੰਗੀਲਾ ਤੇ ਸੁਤਨੀ ਜਿਸ ਕਾ ਭਾਗ ਮਥਾਨ ਸਾਧੂ ਸੰਗ ਪਰਾਵਤੇ ਨਾਨਕ ਰੰਗ ਮਾਣਾਨ ਹਰ ਜੇਠ ਰੰਗੀਲਾ ਤੇ ਸੁਤਨੀ ਜਿਸ ਕਾ ਭਾਗ ਮਥਾਨ ਹਰ ਜੇਠ ਚੜੰਦਾ ਲੋੜੀ ਹੈ ਜਿਸ ਅੱਗੇ ਸਾਵਿਨ ਵਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਸੰਗਤਾਂ ਦੂਰ ਨੇੜਿਓਂ ਸੰਗਰਾਨ ਵਾਲੇ ਦਿਹਾੜੇ ਇਸ ਅਸਥਾਨ 'ਤੇ ਪੁੱਜੇ ਹੋ। ਸੋ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਭੁਜੰਗੀ ਸਿੰਘਾਂ ਤੋਂ ਜੋ ਮਹਾਂਪੁਰਸ਼ ਹਨ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਦੀ ਸ਼ੁਭ ਯਾਦ ਦੇ ਵਿੱਚ ਹੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠੀ ਬਣਨੇ, ਕੀਰਤਨ ਸਿੱਖਣਾ, ਉਹ ਵਿਦਿਆਲਾ ਗੁਰਮੁਖ ਚਲਾ ਰਹੇ ਹਨ। ਉੱਥੋਂ ਹੀ ਕੀਰਤਨ ਸਿੱਖੇ ਹੋਏ ਭੁਜੰਗੀ ਸਿੰਘਾਂ ਤੋਂ ਆਪ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਹੈ। ਉਪਰੰਤ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਸਤਿਗੁਰੂ ਸਾਹਿਬ ਜੀ ਨੇ ਬਾਰਾਂ ਮਹਾਂ ਉਚਾਰਨ ਕੀਤਾ ਹੈ ਉਸਦਾ ਚੜ੍ਹਦੇ ਮਹੀਨੇ ਸੰਗਤਾਂ ਇਕੱਤਰ ਹੁੰਦੀਆਂ ਸੰਗਰਾਂਦ ਦਾ ਦਿਨ ਜਾਣ ਕੇ ਅਤੇ ਉਸਦਾ ਪਾਠ ਹੁੰਦਾ ਹੈ। ਖਾਸ ਕਰਕੇ ਜਿਹੜਾ ਮਹੀਨਾ ਚੜ੍ਹਦਾ ਹੈ ਉਸਦੀ ਵਿਸ਼ੇਸ਼ ਵਿਚਾਰ ਹੁੰਦੀ ਹੈ। ਸੋ ਆਪ ਸੰਗਤਾਂ ਨੇ ਸੰਪੂਰਨ ਬਾਰਾਂ ਮਾਹਾਂ ਦਾ ਪਾਠ ਸਰਵਣ ਕੀਤਾ ਹੈ ਅਤੇ ਜੋ ਜੇਠ ਦਾ ਮਹੀਨਾ ਚੜ੍ਹਿਆ ਹੈ ਉਸਦੀ ਵਿਚਾਰ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸ਼ੁੱਧ ਅਤੇ ਸ਼ੁਭ ਵਿਚਾਰ ਹੋਣੀ ਸੰਭਵ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਬਾਰਾਂ ਮਾਹਾਂ ਦਾ ਜੋ ਸ਼ੁੱਧ ਵਿਚਾਰ ਹੈ ਉਸਦੇ ਕਰਨ ਦੇ ਬੁੱਧੀ ਸ਼੍ਰੇਸ਼ ਬੁੱਧੀ ਅਤੇ ਬਲ ਬਖਸ਼ਣ। ਇਸ ਜੇਠ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ ਵੀ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ, ਠੀਕ ਹੈ ਅਸੀਂ ਚੰਗਾ ਸਮਝ ਕੇ ਜਿੱਥੇ ਜਿੱਥੇ ਸਾਡੀ ਇੱਛਾ ਹੁੰਦੀ ਹੈ ਸੰਸਾਰ ਦੇ ਮਾਇਕੀ ਪਦਾਰਥਾਂ ਵਿੱਚ ਮਾਇਕੀ ਰਚਨਾ ਦੇ ਵਿੱਚ ਉਹ ਜੁੜੇ ਰਹਿੰਦੇ ਹੈ, ਭਾਵ ਪ੍ਰੇਮ ਦੇ ਨਾਲ ਮਿਲੇ ਰਹਿੰਦੇ ਹੈ ਕਿ ਇਹ ਸਾਡਾ ਸਾਥ ਦੇਣਗੇ, ਸਾਨੂੰ ਸੁੱਖ ਦੇਣਗੇ, ਸਾਡੀ ਕਿਸੇ ਔਕੜ ਵੇਲੇ ਸਹਾਇਕ ਹੋਣਗੇ। ਖਾਸ ਕਰਕੇ ਜੋ ਅੰਤ ਦਾ ਸਮਾਂ ਹੈ ਉਸ ਵੇਲੇ ਵੀ ਇਹ ਨੇੜ ਹੋ ਕੇ ਸਹਾਇਤਾ ਕਰਨਗੇ। ਪਰ ਇਹ ਜਿਹੜੀਆਂ ਵਿਚਾਰਾਂ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ ਪਾਈਏ ਤੁੱਛ ਹਨ, ਅਧੂਰੀਆਂ ਹਨ, ਅਤੇ ਜੋ ਅਸੀਂ ਖਿਆਲ ਕਰੀ ਬੈਠੇ ਹਾਂ ਇਹ ਨਿਸ਼ਚਾ ਰੱਖਿਆ ਹੋਇਆ ਹੈ, ਇਹ ਸ਼ੁੱਧ ਨਹੀਂ ਹੈ, ਇਹ ਸਾਡੀ ਇੱਕ ਭੁੱਲ ਹੈ। ਇਸ ਕਰਕੇ ਸਾਨੂੰ ਉਸ ਜਿਹੜਾ ਇੱਥੇ ਵੀ ਹਰ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਸਹਾਇਤਾ ਦੇਵੇ, ਅੱਗੇ ਪ੍ਰਲੋਕ ਵਿੱਚ ਵੀ ਅਤੇ ਵਿਚਾਲੜੇ ਸਮੇਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਸਹਾਇਤਾ ਕਰੇ, ਸੁੱਖ ਦੇਵੇ ਅਤੇ ਨਾਲ ਸਾਥ ਨਿਭਾਵੇ। ਜੈਸਾ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮਹਿਸੂ ਅਲਪ ਸੁਖ ਬਣੀਐ। ਅਤੇ ਜਿਹੜਾ ਕੋਈ ਇੱਥੇ ਐਸਾ ਜੁੜ ਮਿਲ ਕੇ ਰਹੇ, ਇੱਥੇ ਵੀ ਜਿਹਦਾ ਵਿਛੋੜਾ ਨਾ ਹੋਵੇ। ਅਤੇ ਅੱਗੇ ਮੱਧ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਆਪਣਾ ਸਾਥ ਨਾ ਛੱਡੇ, ਜੈਸੇ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ, ਜੋ ਸੰਸਾਰੇ ਕੇ ਮਿੱਤਰ ਪਾਈ ਕੁਟੁੰਬ ਦੀਸੈ ਮਨ ਮੇਰੇ, ਜੋ ਸੰਸਾਰੇ ਕੇ ਮਿੱਤਰ ਪਾਈ ਕੁਟੁੰਬ ਦੀਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ, ਜਿਸ ਦਿਨ ਉਨਕਾ ਸਵਾਓ ਹੋਏ ਨਾ ਆਵੇ, ਤਿਸ ਦਿਨ ਨੇੜੇ ਕੋ ਨਾ ਢੁਕਾਸਾ। ਮੁੜੇ ਆਪਣੇ ਦੇਸ਼ ਠੇਠ ਭਾਸ਼ਾ ਦੇ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਰੂਪ ਅੰਮ੍ਰਿਤ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਹੋਏ ਹਨ, ਜੋ ਸਾਡੀ ਨਿੱਤ ਵਰਤੋਂ ਦੇ ਵਿੱਚ ਆਉਂਦੇ ਹੈ, ਕੋਈ ਉਹਨਾਂ ਦਾ ਸਮਝਣਾ ਕਠਿਨ ਨਹੀਂ ਹੈ। ਇਸ ਕਰਕੇ ਆਪਣੇ ਸਵਾਰਥ ਵਾਸਤੇ ਹੀ ਸਭ ਜਿਹੜੇ ਨੇ ਇਹ ਮਿਲ ਰਹੇ ਹਨ। ਜਿੱਦਣ ਉਹਨਾਂ ਦਾ ਕੋਈ ਮਤਲਬ ਪੂਰਾ ਨਹੀਂ ਹੁੰਦਾ ਕਿਸੇ ਥਾਂ 'ਤੇ, ਅਤੇ ਉਸ ਦਿਨ ਨੇੜੇ ਫਿਰ ਉਹ ਸਾਥ ਛੱਡ ਜਾਂਦੇ ਹੈ। ਨੇੜੇ ਕੋਈ ਵੀ ਨਹੀਂ ਢੁਕਦਾ, ਨੇੜੇ ਹੋ ਕੇ ਸਾਥ ਨਹੀਂ ਦਿੰਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜੈਸੇ ਗੁਰੂ ਅਰਜਨ ਸਾਹਿਬ ਜੀ ਨੇ, ਕੋਈ ਜਾਣੇ ਕਮਨੀ ਹੈ ਜਗਮੀਤ। ਮਿੱਤਰ ਹੋਵੇ ਜਿਹੜਾ ਸਾਥ ਦੇਵੇ, ਨਾਲ ਰਹੇ, ਸਾਥੀ ਹੋਵੇ, ਵੀ ਉਹ ਕੋਈ ਹੀ ਵਿਰਲਾ ਹੀ ਸਮਝਦਾ ਹੈ। ਉਹ ਸਾਰਾ ਸਤਿਗੁਰੂ ਸਾਹਿਬ ਜੀ ਨੇ ਮਾਤ ਪਿਤਾ ਬੰਦਪ ਸੁਤ ਪਾਈ, ਇਸ ਉਮੀਦਵਾਰ ਪਾਈ, ਪੂਰਵ ਜਨ ਕੇ ਮਿਲੇ ਸੰਯੋਗੀ ਅੰਤਰ ਕੋ ਨ ਸਹਾਏ। ਮੁਕਤ ਮਾਲ ਕਨਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਹਾ ਹਾ ਕਰਤ ਵਿਹਾਨੀ ਅਵਦੈ ਤਾਂ ਮੈਂ ਸੰਤੋਖ ਨ ਪਾਇਆ। ਹਸਤ ਰਥ ਅਸ ਪਵਨ ਤੇਜ, ਧਨੀ ਪੂਮਨ ਚਿਤਰਾਂਗਾ, ਇਨਮੇ ਕਸ਼ਮੀਰ ਚੱਲ ਉਰਸਦਾਇਓ ਨਾਂਗਾ। ਫਿਰ ਸਾਥ ਕਿਹੜੀ ਚੀਜ਼ ਦੇਵੀ, ਜਿਹੜੀ ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਜੋ ਪਾਏ ਵਾਹਿਗੁਰੂ ਪਰਮੇਸ਼ਰ, ਸਾਰਿਆਂ ਦੇ ਨਾਲ ਕੋਈ ਵਿਤਕਰਾ ਨਹੀਂ ਰੱਖਦਾ, ਸਾਰਿਆਂ ਦਾ ਸਾਥ ਦਿੰਦਾ ਹੈ। ਅਤੇ ਅਸਲੀ ਪਰਮ ਪ੍ਰੀਤਮ ਮਿੱਤਰ ਲੋਕ ਪ੍ਰਲੋਕ ਦਾ ਸੰਗੀ ਸਾਥੀ ਹੈ। ਤਾਂ ਕਿ ਹਰ ਹਰ ਗਾਈਏ, ਉਸ ਵਾਹਿਗੁਰੂ ਦਾ ਗੁਣਾਨਵਾਦ ਕਰੀਏ। ਗੁਣਾਨਵਾਦ ਦੇ ਨਾਲ ਗੁਣ ਗਾਵਤ ਤੇਰੀ ਉਤਰ ਸਮੈਲ, ਮਿਨਸ ਜਾਏ ਹਮੈਂ ਬਿਖ ਫੈਲ, ਹੋਏ ਚਿੰਤ ਬਸੈ ਸੁਖ ਨਾਲ, ਸਾਸ ਵਿਰਾਸ ਹਰ ਨਾਮ ਸਮਾਨ। ਅਤੇ ਗੁਣ ਗਾਉਣ ਦੇ ਨਾਲ ਤੇਰੀ ਜਿਹੜੀ ਹਉਮੈ ਦੀ ਮੈਲ ਉਤਰ ਜਾਵੇਗੀ। ਹਉਮੈ ਕਰਕੇ ਹੀ ਇਹ ਜੀਵ ਭਾਵ ਬਣਿਆ ਹੈ। ਇਹ ਜੀਵ ਭਾਵ ਦੂਰ ਹੋ ਕੇ ਅਤੇ ਜੋ ਵਾਹਿਗੁਰੂ ਪਰਮੇਸ਼ਰ ਨੇ ਇਹ ਹਉਮੈ ਜਾਂ ਮਾਇਆ ਦਾ ਕਾਰਜ ਹੀ ਇਹ ਹਉਮੈ ਹੈ, ਅਤੇ ਇਹ ਦੂਰ ਹੋ ਜਾਏਗੀ। ਦੂਰ ਹੋਣ ਦੇ ਨਾਲ ਫਿਰ ਉਹ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋ ਜਾਏਗਾ। ਵੈਸੇ ਹਰ ਵੇਲੇ ਹੀ ਉਹ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ, ਕਰੀਮਲ ਕੁਨਿੰਦਾ ਸਮਸਲ ਨਿਵਾਸੀ, ਅਜਾਇਬ ਬੂਤੇ ਗਜਾਇਬ ਗੁਨੀਮੇ, ਹਰੀਮ ਕਰੀਮ ਕਰੀਮਲ ਰਹੀਮੇ, ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ, ਸਿਯੰਭ ਵਿਸ਼ਵੰ ਸਰਵਦਾ ਸਰਜੂਤੇ, ਦੁਗਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗ ਅਪੰਗੰਗ ਬੂਤੇ। ਕਰਤਾ ਪੁਰਖ ਹੈ, ਸ੍ਰਿਸ਼ਟੀ ਨੂੰ ਕਰਨ ਵਾਲਾ ਵੀ ਹੈ, ਅਤੇ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ, ਸਰਵ ਸ਼ਕਤੀਵਾਨ ਵੀ ਹੈ। ਸਦਾ ਅੰਗ ਸੰਗ ਅਪੰਗੰਗ ਬੂਤੇ, ਉਹ ਨਾਸ ਤੋਂ ਰਹਿਤ ਬਿਭੂਤੀ, ਜਿਹੜੀ ਸਦਾ ਹੀ ਪਰਮੇਸ਼ੁਰ ਦੇ ਨਾਲ ਭੇਦ ਮੁਕਤੀ ਹੈ, ਇਹ ਵਿਭੂਤੀ ਹੈ ਉਸਦੀ। ਹੋਰ ਦੀਆਂ ਸਿੱਧੀਆਂ ਵੀ ਉਹ ਵਾਹਿਗੁਰੂ ਦੇ ਦਰ ਦੇ ਵਿੱਚ ਕੋਈ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਚਾਰ ਪਦਾਰਥਾਂ ਦੀ ਕੋਈ ਘਾਟ ਨਹੀਂ ਹੈ। ਜੋ ਸਤਸੰਗਤ ਦੇ ਵਿੱਚ ਆਉਣ ਕਰਕੇ ਪਤਾ ਲੱਗਦਾ ਹੈ, ਗੁਰੂ ਦੀ ਸ਼ਰਨ ਲਈਏ, ਭਗਤੀ ਕਰੀਏ। ਜੈਸੇ ਧਰੂ ਨੇ ਇੱਛਾ ਨਾਲ ਭਗਤੀ ਕੀਤੀ, ਉਹਨੂੰ ਅਟਲ ਪਦਵੀ ਵੀ ਮਿਲ ਗਈ, ਰਾਜ ਵੀ ਮਿਲ ਗਿਆ। ਸੋ ਇਉਂ ਇਉਂ ਵਾਹਿਗੁਰੂ ਪਰਮੇਸ਼ਰ ਚਾਰ ਪਦਾਰਥ ਜੇ ਕੋਈ ਮੰਗੇ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋਈ ਆਪਣੀ ਸ਼ੋਭਾ ਲੋੜੇ, ਸਾਧ ਸੰਗੇ ਹਮੇ ਛੋੜੇ। ਇਹ ਅਸਲੀ ਸ਼ੋਭਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਜੋ ਨਿਮਰਤਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਸਾਧ ਸੰਗਤ ਦੇ ਵਿੱਚ ਰਹਿ ਕੇ ਅਤੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਕਮਾਉਣਾ ਹੈ, ਕਮਾਉਂਦਿਆਂ ਹੋਇਆ ਹਮੇ ਦੂਰ ਹੋ ਕੇ, ਅਤੇ ਫਿਰ ਉਹ ਜਾਂ ਹੋ ਕਰੀ ਤਾਂ ਤੂੰ ਨਾ ਹੀ, ਤੂੰ ਹੋਵੇ ਹੋ ਨਾ ਹੈ, ਬੂਝੋ ਗਿਆਨੀ ਬੂਝਣਾ ਇਹ ਕਥ ਕਥਾ ਮਨਮਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਪਰ ਇਸ ਮਹੀਨੇ ਦੇ ਵਿੱਚ ਜੇ ਜਿਹੜਾ ਵੀ ਵਾਹਿਗੁਰੂ ਦੇ ਨਾਲ ਜੁੜਨਾ ਹੈ, ਜੇ ਤਾਂ ਸਥੂਲ ਬਿਰਤੀ ਅਨੁਸਾਰ ਉਹਦੀ ਵਿਚਾਰ ਕਰੀਏ, ਅਤੇ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਜੁੜ ਕੇ ਵੀ ਵੱਖਰੀਆਂ ਰਹਿੰਦੀਆਂ ਹੈ। ਜਿਵੇਂ ਸਥੂਲ ਚੀਜ਼ਾਂ ਜੋ ਵੀ ਵਸਤੂਆਂ ਹਨ ਉਹ ਫਿਰ ਵੱਖਰੀਆਂ ਹੀ ਰਹਿੰਦੀਆਂ ਨੇ। ਜਿਸ ਤਰ੍ਹਾਂ ਮਾਤਾ ਦਾ ਪੁੱਤਰ ਹੈ, ਉਹ ਗੋਦੀ 'ਚ ਲੈਂਦਾ ਹੈ, ਫਿਰ ਵਿਛੜ ਜਾਂਦਾ ਹੈ, ਉਹਦੇ ਵਿੱਚ ਫਿਰ ਵੀ ਵਿੱਥ ਰਹਿੰਦਾ ਹੀ ਰਹਿੰਦਾ ਹੈ। ਜੇ ਸਰੀਰ ਕਰਕੇ ਵੀ ਉਹ ਵੱਖਰਾ ਹੀ ਰਹਿੰਦਾ ਹੈ, ਮਾਤਾ ਦਾ ਸਰੀਰ ਵੱਖਰਾ ਹੈ, ਉਸਦਾ ਸਰੀਰ ਵੱਖਰਾ ਹੈ। ਇਹ ਸਥੂਲ ਸਰੀਰਾਂ ਦੇ ਸੰਯੋਗ ਮਿਲਾਪ ਹਨ, ਪਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਮਿਲਾਪ ਹੈ ਉਹ ਐਸਾ ਨਹੀਂ ਹੈ। ਉਹ ਤਾਂ ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂੰ। ਪਰ ਇਹ ਗੱਲ ਹੈ, ਜਦੋਂ ਬੰਦਗੀ ਭਗਤੀ ਕਰਦਿਆਂ ਹੋਇਆ ਇਹਦੇ ਵਿੱਚੋਂ ਜਦ ਆਪਾ ਪਰਕਾ ਮਿਟ ਗਿਆ, ਜਦੋਂ ਆਪਾ ਅਹੰ ਭਾਵ ਇਸ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਮਿਟ ਗਿਆ, ਅਤੇ ਪਰਕਾ ਜਿਹੜਾ ਹੈ ਈਸ਼ਵਰ ਦੇ ਵਿੱਚੋਂ ਉਹ ਸਰਬਗਤਾ ਆਦਿਕ ਇਹ ਮਾਇਆ ਉਪਾਧੀ ਨੂੰ ਦੂਰ ਕਰਕੇ ਉਹ ਅਚੰਤ ਨਿਵਰਤ ਹੋ ਗਏ, ਫਿਰ ਜਦ ਦੇਖੋ ਤਤ ਤੂੰ, ਤਦੋਂ ਉਹ ਫਿਰ ਅਕਾਲ ਪੁਰਖ ਵਾਹਿਗੁਰੂ ਲਕਸ਼ ਰੂਪ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀਂ। ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਨੇ ਜਾਂ ਹੋਰ ਸਾਡੇ 'ਤੇ ਇਹ ਭਰਮ ਪਏ ਹੋਏ ਹਨ। ਸੋ ਜਦੋਂ ਸੋ ਸਤਿਗੁਰੂ ਸਾਹਿਬ ਜੀ ਇਸ ਮਹੀਨੇ ਦੇ ਵਿੱਚ ਵਾਹਿਗੁਰੂ ਦੇ ਨਾਲ ਮਿਲਣਾ ਚਾਹੀਦਾ ਹੈ, ਜੁੜਨਾ ਚਾਹੀਦਾ ਹੈ। ਜਿਹੜਾ ਵਾਹਿਗੁਰੂ ਦੇ ਨਾਲ ਆਪਣੀ ਸੁਰਤ ਜੋੜਦਾ ਹੈ ਉਹ ਹਾਲੇ ਇੱਕ ਸੁਰਤ ਹੈ, ਇੱਕ ਵਾਹਿਗੁਰੂ ਪਰਮੇਸ਼ਰ ਹੈ, ਅਤੇ ਦੋ ਚੀਜ਼ਾਂ ਹੋ ਗਈਆਂ। ਪਰ ਸੁਰਤ ਜਿਹੜੀ ਹੈ ਨਾਮ ਦੇ ਨਾਲ, ਉਸਦੇ ਵਿੱਚੋਂ ਜਿਹੜਾ ਅਗਿਆਨ ਹੈ ਦੂਰ ਹੋਣੇ ਕਰਕੇ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਉਹ ਗਿਆਨ ਸਰੂਪ ਹੀ ਹੈ, ਉੱਥੇ ਹੋਰ ਕੋਈ ਚੀਜ਼ ਨਹੀਂ ਹੈ। ਸੋ ਹਰ ਦੇਸ਼ ਜੁੜਨ ਦਾ ਲੋੜ ਹੀ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਛੜ ਜਾਂਦੀਆਂ ਨੇ, ਪੂਰਾ ਸਾਥ ਵੀ ਦੇ ਨਹੀਂ ਸਕਦੀਆਂ ਲੋਕ ਪ੍ਰਲੋਕ ਦੇ ਵਿੱਚ, ਇੱਥੇ ਵੀ ਵਿਛੜ ਜਾਂਦੀਆਂ ਹਨ, ਅਤੇ ਉਸਦੇ ਨਾਲ ਪ੍ਰੀਤੀ ਜੋੜਨੀ ਚਾਹੀਦੀ ਹੈ, ਉਸਦੇ ਨਾਲ ਪ੍ਰੇਮ ਪਾਉਣਾ ਚਾਹੀਦਾ ਹੈ। ਪ੍ਰੇਮ ਵੀ ਐਸਾ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋੜ ਮੜੀ ਮੱਠ ਫੂਲ ਨ ਮਾਨੈ। ਕੋਈ ਕੋਈ ਇੱਕ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤੀ ਸਰੂਪ ਦੇ ਜਾਗਤ ਜੋਤ ਜਪੈ ਨਿਸ਼ਵਾਸਰ, एक बिना मन नायक नहान है। मन की है संकल्प विकल्प को ही मना है, बुद्धि की है बुरे परे ज्ञान दे निश्चय नू करन वाली जड़ी वृत्ति बुद्धि है। इस करके नाम ने ये सारिया चीज़ा दूर कर देनी है। वो अज्ञान करके जिस वेले सतगुरु साहब जी की कृपा के नाल इसने सूझबूझ बख्श दिती हमें दूर हो गई, तो फिर वह ज्यों जल में जल आए खटाना त्यों ज्योति संग ज्योत समाना। सूरज किरण मिले जल का जल हुआ राम, ज्योति ज्योत रली संपूर्ण थी आराम। फिर वह वाहिगुरु परमेश्वर दे विच एक रूप हो जाईदा है। सो हर जेठ जुड़ंदा लोड़िए जिस अगे सब निवन, वो वाहिगुरु दे अगे सारे जिन्ने भी कोई जपी तपी है, कोई शक्तियां वाले है रिद्धियां सिद्धियां वाले है, सब उसे अगे निवदे है कि महाराज साढ़े ते कृपा करो, साडा जप तप सफला होवे, सानू शुभ गुणा की बख्शिश करो, सगुण तेरे में ना ही कोए, विण गुण कीते भगत न होए। जिस अगे सब निवन, सारे जिस वाहिगुरु परमेश्वर दे अगे जिन्हें भी जपी तपी अवतार हैं शक्तियाँ वाले हैं या वो सारे ही वाहिगुरु परमेश्वर दे अगे झुकते हैं निमदे हैं। जिस तरह आप गुरु नानक साहब महाराज जी ने जो परम पवित्र स्वरूप धारण किया, असाम देश दे विच सतगुरु साहब जी स्थित सन, उसे परथरी नू दर्शन दिते, जो नारद मुनि एक बार परथरी नू योग करदे मिलिया, ते उनके भी आओ जी भगत जी जा होर चीज़ है। उन प्रश्न किया जी तुसी भगती द्वारा परमेश्वर नू मिलदे हो सी योग द्वारा, वो किस तरह तुसी मिलदे हो? वो कहंदे भी मैं तैनू की दसा कि आप वाहिगुरु परमेश्वर परम स्वरूप धारण करेगा गुरु नानक साहब नाम करके, दसो स्वरूप धारण करके वो तैनू दसणगे। वह गुरु नानक साहब जी इस देश दे विच गए ते उन्हें दसिया, वो सारा शब्द सतगुरु साहब जी ने कौ नानक सुन पर्थर जोगी शिवा अमृत तारे गुर कर ज्ञान ध्यान करता वे, ये सारे शब्द विच भी वो गुणा दे नाल वाहिगुरु परमेश्वर दी ये मैल लैंदी है उपासना भगती दे नाल, ते फिर वो वाहिगुरु परमेश्वर अपने स्वरूप दे विच ही अपहेल कर लैंदा है। होर बाहरलियां जिहड़ियां चीज़ां तुसीं जिवें कोई उहदा आसरा लै के शराब पींदे हो जां होर गुरगर ज्ञान ध्यान करता आवे कर करनी कस पाइए, ये तुश चीज़ा हैं। सो वो तैनू गुरु नानक साहब जी नू मिले उपदेश की बख्शिश की, तो उस देश दे विच ही होर सिख संगतां नू तारदे हुए इस संत इधरों सतगुरु साहब जी ने कहा भाई बाला जी थोड़ा पिता चढ़ाई कर गया है, इस करके। फिर कहने जी किमें एड्डी दूर या होर चीज़ है? कहते हाँ संसार की रीति है, नाले तुसी भी भगती च लगे हो भी गुरमुख सन ते पूजना चाहिए। कहने जी फिर कृपा करो तो सतगुरु साहब जी ने कहा चंगा वाहगुरु का ध्यान करो, तो उसे तलवंडी बच आ गए। तो जदों अगे असी थानू बुलावे उदों आयो, उन्हें चर ही अपने घर के सुनिया होर या नगर के गुरमत दचार उपदेश संगत करते कराते रहे। तो इधर मरदाना बैठा सी, मरदाना फुरना आप ही कराने वाले कहने जी सुने भी मुसलमानों मक्का जोड़ा है वह बहुत उच्च ਅਤੇ ਪਵਿੱਤਰ ਅਤੇ ਉੱਤਮ ਸਮਝਿਆ ਜਾਂਦਾ ਹੈ, ਖੁਦਾ ਦਾ ਘਰ ਸਮਝਿਆ ਜਾਂਦਾ ਹੈ। ਕਿਤੇ ਮੱਕਈ ਵਿਖਾ ਦਿਓ, ਸਤਿਗੁਰੂ ਸਾਹਿਬ ਜੀ ਕਹਿੰਦੇ ਚੰਗਾ ਭਾਈ ਮਰਦਾਨੇ, ਜੇ ਤੇਰੀ ਇੱਛਾ ਹੈ ਤਾਂ ਤੂੰ ਵੀ ਵੇਖ ਲੈ ਉੱਥੋਂ ਸਤਿਗੁਰੂ ਸਾਹਿਬ ਜੀ, ਕਿਉਂ ਉਹਨਾਂ ਦੇ ਤਾਂ ਸੰਕਲਪ ਦੇ ਵਿੱਚ ਹੀ ਸਭ ਕੁਛ ਹੈ। ਜੇ ਕੋਈ ਕਵੇ ਨਾ ਵੀ ਇਹ ਕਿਵੇਂ ਹੋ ਗਿਆ ਜਾਂ ਹੋਰ, ਜੈਸਾ ਸੰਕਲਪ ਕਰ ਲੈਣਾ ਸਹੀ ਹੋ ਜਾਂਦਾ। ਉਹ ਇੱਥੇ ਕਰਾਚੀ 'ਤੇ ਆ ਗਏ, ਕਰਾਚੀ ਤੋਂ ਬੰਦਰਗਾਹ ਤੋਂ ਅੱਗੇ ਜਾਂਦੇ ਅਰਬ ਦੇਸ਼ ਨੂੰ। ਇੱਥੇ ਹੋਰ ਵੀ ਹੱਜ ਕਰਨ ਵਾਸਤੇ ਜਿਹਨੂੰ ਆਪਾਂ ਯਾਤਰਾ ਕਹਿ ਦਿੰਦੇ ਹਾਂ, ਕਰਨ ਵਾਸਤੇ ਹੋਰ ਵੀ ਲੋਕ ਮੁਸਲਮਾਨ ਇਕੱਠੇ ਹੋਏ ਸਨ, ਉਸ ਤਰ੍ਹਾਂ ਦੇ ਪਹਿਰਾਵੇ ਬਣਾਏ ਹੋਏ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹ ਜਿਸ ਤਰ੍ਹਾਂ ਦਾ ਪਹਿਰਾਵਾ ਬਣਾ ਲਿਆ। ਅਤੇ ਉਹਨਾਂ ਨੇ ਵੇਖਿਆ ਵੀ ਇਹ ਠੀਕ ਨਹੀਂ ਹੈ, ਇਹ ਸਾਨੂੰ ਇਹਦੇ 'ਤੇ ਸ਼ੱਕ ਹੈ ਵੀ ਇਹ ਸਾਡੇ ਮਤ ਦਾ ਨਹੀਂ ਹੈ ਅਤੇ ਧੋਖੇ ਨਾਲ ਜਾਣਾ ਚਾਹੁੰਦਾ ਸਾਡੇ ਨਾਲ। ਉਹਨਾਂ ਨੇ ਕਿਹਾ ਵੀ ਤੁਸੀਂ ਨਹੀਂ ਜਾ ਸਕਦੇ, ਸਾਡੇ ਨਾਲ ਜਾਓ। ਚਲੋ ਉੱਥੋਂ ਉਹ ਜਹਾਜ਼ 'ਤੇ ਚੜ੍ਹੇ ਅਤੇ ਗੁਰੂ ਨਾਨਕ ਸਾਹਿਬ ਜੀ ਇੱਥੇ ਬੈਠੇ ਸਨ ਅਤੇ ਮਰਦਾਨਾ ਵੀ ਬਹਿ ਗਿਆ ਅਤੇ ਸੰਕਲਪ ਜਿਹਾ ਸ਼ਬਦ ਕੀਤਾ ਅਤੇ ਮੱਕੇ ਪੁੱਜ ਗਏ। ਮੱਕੇ ਪੁੱਜ ਗਏ, ਮਰਦਾਨਾ ਤਾਂ ਬਾਹਰ ਬੈਠਾ ਅਤੇ ਸਤਿਗੁਰੂ ਸਾਹਿਬ ਜੀ ਜਿਹੜੀ ਅੰਦਰ ਦੀ ਉਹਨਾਂ ਦੀ ਚਾਰ ਦੀਵਾਰੀ ਜਿੱਥੇ ਖੜ੍ਹ ਕੇ ਆਪਣੇ ਨਿਵਾਸ ਪੜ੍ਹਦੇ, ਜਿਵੇਂ ਆ ਬਰਾਂਡਾ ਹੋਵੇ, ਅਤੇ ਇਸ ਤਰ੍ਹਾਂ ਉੱਥੇ ਉਹਦੇ ਜਿਹੜਾ ਆਪਣੇ ਉਹ ਨਿਵਾਸ ਜਿੱਧਰ ਨੂੰ ਮੂੰਹ ਕਰਕੇ ਪੜ੍ਹਦੇ ਹੈ, ਅਤੇ ਉੱਧਰ ਨੂੰ ਸਤਿਗੁਰੂ ਸਾਹਿਬ ਜੀ ਨੇ ਚਰਨ ਕਰ ਲਏ। ਵੀ ਚਰਨ ਨੂੰ ਵੀ ਜਿਸ ਤਰ੍ਹਾਂ ਵੀ ਥੱਕੇ ਹੁੰਦੇ ਹੈ, ਇਸ ਤਰ੍ਹਾਂ ਉਹ ਆਪਣੇ ਜਿਹੜੀ ਲੱਤ 'ਤੇ ਲੱਤ ਰੱਖ ਕੇ ਉੱਧਰ ਨੂੰ ਪੈ ਗਏ। ਅਤੇ ਇੱਧਰ ਨਾ ਹੀ ਪੰਜਾਬ 'ਚੋਂ ਗਿਆ, ਮੁਸਲਮਾਨ ਬਣਿਆ, ਉਹ ਹਾਜੀ ਉੱਥੇ ਦੀ ਸੇਵਾ ਕਰਦਾ ਸੀ, ਅਤੇ ਉਹ ਆ ਗਿਆ ਸਵੇਰੇ, ਕਿਉਂਕਿ ਇਹਨਾਂ ਦੀਆਂ ਨਿਵਾਜ਼ਾਂ ਕਈ ਨੇ, ਸਵੇਰ ਵੇਲੇ ਵੀ ਪੜ੍ਹਦੇ ਹੈ, ਦੁਪਹਿਰ ਵੇਲੇ ਵੀ ਪੜ੍ਹਦੇ ਹੈ, ਸ਼ਾਮ ਵੇਲੇ ਵੀ ਪੜ੍ਹਦੇ ਹੈ, ਹੋਰ ਬਹੁਤ ਸਾਰੀਆਂ ਘਟਾਉਂਦਿਆਂ ਇੰਨੀਆਂ ਕਿ ਇਹਨਾਂ ਨੇ ਰੱਖ ਲਈਆਂ। ਅਤੇ ਇਹਨੂੰ ਦੇਖਿਆ ਵੀ ਇਹ ਕੌਣ ਪਿਆ, ਇਹ ਕਾਬਾ ਕਹਿੰਦੇ ਉਹਨੂੰ, ਇਹਦੇ ਵੱਲੋਂ ਇਹ ਮੂੰਹ ਕਰਕੇ ਪੜ੍ਹਦੇ ਹਨ, ਕਿਉਂ ਹੋਰ ਤਾਂ ਕੋਈ ਚੀਜ਼ ਰੱਖਦੇ ਨਹੀਂ। ਪਰ ਉੱਥੇ ਦੱਸਦੇ ਉਹ ਲੰਬੀ ਸਾਖੀ ਹੈ ਵੀ ਉੱਥੇ ਪੱਥਰ ਹੀ ਹੈ ਇੱਕ, ਜਿਵੇਂ ਘੜਿਆ ਹੁੰਦਾ ਜਾਂ ਸ਼ਿਵਲਿੰਗ ਵਾਂਗੂ ਜਾਂ ਹੋਰ ਜੀ, ਉਹਦੀ ਸਾਖੀ ਲੰਬੀ ਚੌੜੀ ਹੈ। ਉਹ ਤਾਂ ਕਹਿੰਦੇ ਅਸੀਂ ਪੱਥਰ ਨੂੰ ਮੰਨਦੇ ਨਹੀਂ, ਉਹ ਨਿਸ਼ਾਨੀ ਰੱਖੀ ਹੈਗੀ ਹੈ, ਇਹ ਤਾਂ ਨਿਸ਼ਾਨੀ ਰੱਖੀ, ਰਹੋ ਵਿਚਾਰ। ਅਤੇ ਉਹ ਕਹਿੰਦਾ ਕੌਣ ਪਿਆ ਇਹ, ਕਾਫਰ। ਕਾਫਰ ਕਹਿੰਦੇ ਬੇਮੁਖ ਨੂੰ, ਇੱਧਰ ਨੂੰ ਇਹ ਕਾਬੇ ਵੱਲੋਂ ਇਹ ਲੱਤਾਂ ਕਰੀ ਪਿਆ ਹੈ, ਅਤੇ ਇੱਧਰ ਇਹ ਖੁਦਾ ਦੇ ਘਰ ਵੱਲ ਨੂੰ ਪਿਆ ਹੈ, ਇਹ ਲੱਤ ਮਾਰੀ, ਜੀਵਨ ਮਾਰੀ ਲੱਤੜੀ ਜਾਂ ਲੱਤ ਦੀ ਚੋਟ ਮਾਰੀ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਠੀਕ ਹੈ, ਅਸੀਂ ਤਾਂ ਥੱਕੇ ਹੋਏ ਆਏ ਹਾਂ, ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇੱਧਰ ਖੁਦਾ ਦਾ ਘਰ ਹੈ, ਤੁਸੀਂ ਨਿਵਾਜ਼ ਪੜ੍ਹਦੇ ਹੋ, ਅਤੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਤੂੰ ਉੱਧਰ ਨੂੰ ਕਰਦੇ ਲੱਤਾਂ ਫੜ ਕੇ। ਇਹਨ ਜਦੋਂ ਉੱਧਰ ਨੂੰ ਕੀਤਾ ਅਤੇ ਉਹ ਜਿਹੜਾ ਕਾਬਾ ਸੀ ਉਹ ਨਾਲ ਹੀ ਉੱਧਰ ਚਰਨਾਂ ਦੇ ਨਾਲ ਨਾਲ ਫਿਰੇ ਅਤੇ ਵਿੱਚ ਹੀ ਮਕਾਨ ਸਾਰਾ ਫਿਰੇ। ਅਤੇ ਇਹ ਬੜਾ ਹੈਰਾਨ ਹੋਏ, ਕਹਿੰਦੇ ਫਿਰ ਮੈਨੂੰ ਭਰਮ ਆਇਆ। ਅਤੇ ਹੋਰ ਵੀ ਜਿਹੜੇ ਹਾਜੀ ਸੀ ਉੱਥੇ ਹੱਜ ਕਰਨ ਵਾਸਤੇ ਆਏ, ਉਹ ਦਿਨੇ ਆਏ, ਉਹ ਕਹਿੰਦੇ ਵੀ ਅੱਗੇ ਤਾਂ ਇਹ ਜਿਹੜਾ ਮਕਾਨ ਹੈ ਇਸ ਦਾ ਇੱਧਰਲੇ ਪਾਸੇ ਅੱਜ ਕੀ ਗੱਲ ਹੋ ਗਈ। ਉਹਨੂੰ ਪੁੱਛਣ ਲੱਗੇ, ਉਹ ਕਹਿੰਦੇ ਵੀ ਐਸਾ ਕੋਈ ਫਕੀਰ ਆਇਆ ਹੈ, ਹੁਣ ਵੀ ਦੱਸਦੇ ਆ ਜੇ ਉੱਧਰ ਜਿਹੜੇ ਆਪਣੇ ਕੋਈ ਕਾਰੋਬਾਰ ਕਰਨ ਵਾਸਤੇ ਜਾਂਦੇ ਆ ਅਰਬ ਦੇਸ਼ ਦੇ ਵਿੱਚ। ਅਤੇ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਅੱਗੇ ਆਏ ਹੈ, ਮਦੀਨੇ ਵੀ ਆਏ ਆ ਜਾਂ ਹੋਰ ਚੀਜ਼ ਹੈ, ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮੰਨਦੇ, ਉੱਥੇ ਦੇ ਜਿਹੜੇ ਇਹਨਾਂ ਦੇ ਮੁਖੀ ਹੈ। ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਫਕੀਰ ਸੀ, ਫਕੀਰ ਆਇਆ, ਅਸੀਂ ਉਹਨਾਂ ਨੂੰ ਐਸੇ ਨਹੀਂ ਮੰਨਦੇ, ਜੇ ਅਸੀਂ ਉਹਨਾਂ ਨੂੰ ਮੰਨਣ ਲੱਗ ਪਈਏ ਤਾਂ ਸਾਡਾ ਜਵਾਈ ਸਮਾਪਤ ਹੋ ਜੂਗਾ ਇਹ ਮੱਕਾ ਕਾਬਾ, ਤਾਂ ਫਿਰ ਕਿੱਥੇ ਰਹਿਣਾ ਹੈ? ਸਾਰੇ ਉੱਧਰ ਹੋ ਜਾਣਗੇ, ਇਸ ਕਰਕੇ ਅਸੀਂ ਇੰਨਾ ਕਹਾਉਂਦੇ ਵੀ ਆਏ ਸੀਗੇ ਅਤੇ ਹਾਂ ਆਹ ਗੱਲ ਹੋਈ ਹੈ। ਅਤੇ ਇਸ ਤਰ੍ਹਾਂ ਜਿਸ ਅੱਗੇ ਸਭ ਨਿਬੰਨ, ਇੱਥੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਧਰ ਖੁਦਾ ਦਾ ਘਰ ਹੈ, ਇਹ ਦੱਸੋ ਵੀ ਕਿੱਧਰ ਖੁਦਾ ਦਾ ਘਰ ਹੈ? ਸਾਰੇ ਪਾਸੇ ਹੀ ਖੁਦਾ ਹੈ। ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਈ ਜੂਤ ਨਹੀਂ ਵਿਛੜੇ ਸੋ ਸੰਗੀ ਗਣੀਏ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪੜੀਏ। ਠੀਕ ਹੈ, ਸੁੱਖ ਦੇ ਨਾਲ ਸਾਡੀ ਪ੍ਰੀਤੀ ਹੈ, ਉਸਦੇ ਨਾਲ ਅਸੀਂ ਜੁੜਦੇ ਹਾਂ ਪਦਾਰਥਾਂ ਦੇ, ਪਰ ਜਦੋਂ ਕੋਈ ਸਰੀਰ 'ਚ ਨੁਕਸ ਪੈ ਜਾਏ ਤਾਂ ਉਸੇ ਵੇਲੇ ਹੀ ਉਹ ਸੁੱਖ ਦੂਰ ਹੋ ਜਾਂਦਾ, ਖਾਣ ਪੀਣ ਦਾ ਸੁੱਖ, ਬਿਮਾਰ ਹੋ ਜਾਏ ਤਾਂ ਦੂਰ ਹੋ ਜਾਂਦਾ, ਹੋਰ ਸੁੱਖ ਜਿਹੜੇ ਨੇ ਸ਼ਬਦ ਸਪਰਸ਼ ਰੂਪ ਰਸ ਦੇ ਉਹ ਵੀ ਦੂਰ ਹੋ ਜਾਂਦੇ ਨੇ, ਅਤੇ ਅਖੀਰ ਦੇ ਸਮੇਂ 'ਤੇ ਫਿਰ ਸੰਗ ਕੀ ਦੇਹ ਨਾ ਸੰਗ ਸਿਧਾਇਆ, ਇਹ ਨਾਲ ਦੇਹੀ ਨਾਲ ਹੀ ਸਮਝਦੇ ਇਸ ਨੂੰ ਆਪਣਾ ਆਪ, ਵੀ ਇਹ ਵੀ ਨਹੀਂ ਨਾਲ ਜਾਂਦੀ ਦੂਸਰੇ ਵੀ, ਸਗੋਂ ਮਾਇਆ ਦੇ ਮੋਹ ਕਰਕੇ ਅੰਤ ਸਮੇਂ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਆਉਂਦੇ। ਜੇ ਮਕਾਨਾਂ ਨੇ ਵੀ ਸੁਰਤ ਰਹਿ ਜਾਏ ਅੰਤ ਦੇ ਸਮੇਂ, ਉੱਥੇ ਵੀ ਪ੍ਰੇਤ ਬਣੂਗਾ, ਉੱਥੇ ਨਹੀਂ ਕਿਸੇ ਨੂੰ ਵੰਡ ਦਿੰਦਾ, ਉਹ ਮਾਰ ਦੇਊਗਾ। ਜਿਵੇਂ ਦਿੱਲੀ ਵਿੱਚ ਇੱਕ ਪ੍ਰੇਤ, ਉਸ ਹਵੇਲੀ ਦੇ ਵਿੱਚ ਜਿਸਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਧਾਰ ਕੀਤਾ, ਉਹ ਨਹੀਂ ਸੀ ਕਾਜੀ ਮਿਲਾਉਣੇ ਵੀ ਕੋਈ ਜ਼ੋਰ ਲਾ ਰਹੇ ਸੀ, ਉਹ ਤਾਂ ਫਿਰ ਆਪ ਗੁਰੂ ਨਾਨਕ ਸਾਹਿਬ ਹੋਏ ਸਰੂਪ ਸਨ, ਉਹਨਾਂ ਨੇ ਉਹਦਾ ਉਧਾਰ ਕਰ ਦਿੱਤਾ, ਉਸ ਜੁਨੀ 'ਚੋਂ ਛੁਡਾ ਦਿੱਤਾ, ਹੋਰ ਕਿਸੇ ਚੰਗੀ ਦੇਹ ਦੇ ਵਿੱਚ ਪਾ ਕੇ ਭਗਤੀ ਕਰਕੇ ਉਹਦਾ ਉਧਾਰ ਕਰ ਦਿੱਤਾ। ਸੋ ਇੱਥੋਂ ਫਿਰ ਇਸ ਦੇਸ਼ ਵਿੱਚ ਵੀ ਪ੍ਰਚਾਰ ਕਰਨਾ ਸੀ, ਅਤੇ ਇੱਥੋਂ ਸਤਿਗੁਰੂ ਸਾਹਿਬ ਜੀ ਮਦੀਨੇ ਚਲੇ ਗਏ। ਮੁਹੰਮਦ ਸਾਹਿਬ ਦੇ ਮਾਤਾ ਪਿਤਾ ਮਦੀਨੇ ਦੇ ਸੀ, ਮਦੀਨੇ ਦੇ ਵਿੱਚ ਹੀ ਰਹਿੰਦੇ ਸੀ, ਮਦੀਨੇ ਦੇ ਵਿੱਚ ਹੀ ਇਹਨਾਂ ਨੇ ਸਰੀਰ ਛੱਡਿਆ। 7.5 ਸਾਲ ਇਹਨਾਂ ਨੇ ਤਪ ਕੀਤਾ ਇੱਥੇ ਮੱਕੇ, ਇਸ ਦੇ ਵਿੱਚ ਮੱਕਾ ਜਿਹੜਾ ਇੱਕ ਮਹੱਲਾ ਸੀ ਉਹਦਾ ਨਾਂ, ਅਸੀਂ ਉਹੀ ਮੱਕਾ ਕਹਿ ਦਿੰਦੇ ਹਾਂ। ਇਹ ਜਿਹੜੀ ਹੈਗੀ ਇਮਾਰਤ, ਇਹ ਇਬਰਾਹੀਮ ਨੇ ਬਣਾਈ ਸੀ, ਜਿਹੜਾ ਇਹਨਾਂ ਦਾ ਪੈਗੰਬਰ ਹੋਇਆ ਹੈ, ਇਸ ਤਰ੍ਹਾਂ ਇਹਨਾਂ ਦਾ ਇਤਿਹਾਸ ਹੈ। ਸੋ ਉੱਥੇ ਸਤਿਗੁਰੂ ਨਾਨਕ ਸਾਹਿਬ ਜੀ ਪੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਪੁਰ ਭਾਗੀ ਪਾਇਆ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਭੁੱਲਿਆ ਹੋਇਆ ਨੂੰ ਰਸਤੇ ਪਾਉਣਾ ਸੀ, ਜਾਂ ਜਿਹਨਾਂ 'ਚ ਨਫ਼ਰਤ ਸੀ ਆਪੋ ਵਿੱਚ ਹੀ, ਸਭ ਵਾਹਿਗੁਰੂ ਦੀ ਸ੍ਰਿਸ਼ਟੀ ਹੈ, ਅਤੇ ਉੱਥੇ ਚਲੇ ਗਏ। ਇੱਥੇ ਫਿਰ ਇਹਨਾਂ ਨੇ ਕਿਹਾ ਜੀ ਹੋਰ ਵਿਚਾਰਾਂ ਵੀ ਹਿੰਦੂ ਵੱਡਾ ਕਿ ਮੁਸਲਿਮ, ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸਾਰੀਆਂ ਪੌੜੀਆਂ ਦੇ ਵਿੱਚ ਉਹ ਜ਼ਿਕਰ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦਾ, ਜਿਸ ਨੂੰ ਸਾਰੇ ਸਿੱਖ ਪ੍ਰਮਾਣਿਕ ਮੰਨਦੇ ਹਨ। ਸੋ ਇੱਥੋਂ ਕਹਿੰਦੇ ਦੋਖ ਸਕੋ ਅਤੇ ਮਦੀਨਾ ਹੈ, ਉੱਥੇ ਚਲੇ ਗਏ। ਇੱਥੇ ਇਹਨਾਂ ਨੇ ਕਿਹਾ ਜੀ ਫਿਰ ਤੁਸੀਂ ਕੋਈ ਨਿਸ਼ਾਨੀ ਵੀ ਰੱਖੋ ਸਾਨੂੰ ਦਿਓ। ਉਹ ਇੱਕ ਪੂਰਾ ਸੀ, ਉਹ ਇਹਨਾਂ ਨੇ ਇੱਥੇ ਰੱਖ ਲਿਆ, ਅਤੇ ਉੱਥੇ ਗੁਰੂ ਨਾਨਕ ਸਾਹਿਬ ਜਿੱਥੇ ਇਹ ਮੁਹੰਮਦ ਸਾਹਿਬ ਦਾ ਟਿਕਾਣਾ ਹੈ, ਜਿੱਥੇ ਉਹਨਾਂ ਦਾ ਸਰੀਰ ਦਫਨਾਇਆ ਸੀ, ਮੁਕਾਮ ਕਹਿੰਦੇ ਆ ਉਹਨੂੰ ਇਹ, ਅਤੇ ਉੱਥੇ ਗੁਰੂ ਨਾਨਕ ਸਾਹਿਬ ਉਹਦੇ ਵੱਲ ਨੂੰ ਚੱਲੇ, ਅਤੇ ਇਹ ਇੱਕ ਪਊਆ ਪਾਇਆ ਹੋਇਆ, ਅਤੇ ਇਹਨਾਂ ਨੇ ਕਿਹਾ ਉਹ ਜਿਹੜੇ ਮਜੌਰ ਸਨ ਉੱਥੇ, ਕਹਿੰਦੇ ਕਿੱਧਰ ਆਉਂਦੇ ਹੋ ਤੁਸੀਂ? ਚਰਨਾਂ ਨੇ ਵਿਛਖੜਾਵਾਂ ਪਾਈ ਆ, ਹੋਰ ਇਹਨਾਂ ਮੁਹੰਮਦ ਸਾਹਿਬ ਦਾ ਮੁਕਾਮ ਹੈ, ਇਹਦੀ ਪਵਿੱਤਰਤਾ ਨਹੀਂ ਰੱਖਦੇ, ਅੱਗੇ ਨਹੀਂ ਆ ਸਕਦੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਖੜੋ ਕੇ ਫਿਰ ਮੁਕਾਮ ਕਰ ਬੈਸਣਾ ਨਿਤ ਚੱਲਣੇ ਕੀ ਤੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਲੋ ਲੈ ਚੱਲ ਲੋ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਦੋ ਲਾਗ ਰਹੋ ਨਾਮੇ। ਮੁੱਲਾ ਤਾਂ ਇਹ ਜੋਗੀ ਤਾਂ ਆਸਣ ਕਰ ਬੈਠੇ, ਮੁੱਲਾ ਹੈ ਮੁਕਾਮ। ਇਹ ਸਾਰਾ ਸ਼ਬਦ ਇਸ ਤਰ੍ਹਾਂ ਜਿਸ ਵੇਲੇ ਉਚਾਰਨ ਕੀਤਾ, ਜਿਹੜੀ ਮੁਹੰਮਦ ਦੀ ਕਬਰ ਸੀ ਉਹ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਆ ਕੇ ਨਮਸਕਾਰ ਕਰਨ ਲੱਗ ਪਏ। ਨਮਸਕਾਰ ਕਰਕੇ ਫਿਰ ਉੱਥੇ ਚਲੇ ਗਏ, ਸਾਰੇ ਦੇਖ ਕੇ ਹੈਰਾਨ ਹੋ ਗਏ। ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ, ਇਹ ਤੁਸੀਂ ਇਹਨਾਂ ਸਰੀਰਾਂ ਨੇ ਨਹੀਂ, ਇਹ ਇਸ ਧਰਤੀ ਨੇ ਨਹੀਂ, ਕਿਸੇ ਨੇ ਨਹੀਂ ਰਹਿਣਾ, ਵੀ ਉਹ ਵਾਹਿਗੁਰੂ ਇੱਕ ਪਰਮੇਸ਼ੁਰ ਅਬਚਲ ਨਗਰ ਅਬਚਲ ਸਰੂਪ ਹੈ, ਅਚਲ ਸਰੂਪ ਅਨੁਭਵ ਪ੍ਰਕਾਸ਼ ਹੈ, ਸਾਰਿਆਂ ਦੇ ਵਿੱਚ ਹੈ, ਅਤੇ ਉਸ ਨੂੰ ਮਿਲਣ ਦਾ ਵਾਹਿਗੁਰੂ ਦੀ ਭਗਤੀ ਹੈ। ਗੁਰੂ ਦੀ ਸ਼ਰਨ ਲੈ ਕੇ ਨਾਮ ਜਪੋ, ਸ੍ਰੇਸ਼ਟ ਕਰਮ ਕਰੋ, ਨਹੀਂ ਤਾਂ ਉਹ ਬਾਬਾ ਆਖੇ ਉਹ ਹਾਜੀਆਂ ਨੇ ਪੁੱਛਿਆ ਕਿ ਤੁਸੀਂ ਦੱਸੋ ਹਿੰਦੂ ਵੱਡਾ ਕਿ ਮੁਸਲਿਮ ਨੋਈ। ਮਹਾਰਾਜ ਕਹਿੰਦੇ ਵੀ ਸ਼ੁਭ ਅਮਲਾਂ ਵਾਜੋ ਬਾਬਾ ਆਖੇ ਹਾਜ਼ਰ, ਸ਼ੁਭ ਅਮਲਾਂ ਵਾਜੋ ਦੋਨੋਂ ਰੋਜ਼ੀ। ਠੀਕ ਹੈ, ਧਾਰਮਿਕ ਚਿੰਨ੍ਹ ਬਣਾ ਲਓ, ਉਸ ਧਰਮ ਦੇ ਵੀ ਤੁਸੀਂ ਬਣ ਜਾਓ ਵੀ ਅਸੀਂ ਮੁਸਲਮਾਨ ਹੈ, ਜਾਂ ਹੋਰ ਚੀਜ਼ ਸ੍ਰੇਸ਼ਟ ਗੁਣ ਨਹੀਂ ਨਾ ਧਾਰਦੇ ਵਾਹਿਗੁਰੂ ਦੇ ਦੱਸੇ ਹੋਏ, ਅਤੇ ਫਿਰ ਉਹ ਦੋਨੋਂ ਹੀ ਰੋਂਦੇ ਹੈ, ਕਿਉਂਕਿ ਉਹੋ ਜਿਹੇ ਕਰਮ ਕਰਨੇ ਕਰਕੇ ਉਲਟ ਪੁਲਟ ਫਿਰ ਹੋਰ ਜੂਨਾਂ ਦੇ ਵਿੱਚ ਪੈਂਦੇ ਆ, ਤਕਲੀਫਾਂ ਹੁੰਦੀਆਂ, ਐਸੇ ਵੀ ਹੁੰਦੀਆਂ ਨੇ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਸ਼ਰਨ ਲਓ। ਇਸੇ ਤਰ੍ਹਾਂ ਹੀ ਗੁਰਸਿੱਖੀ ਦੇ ਅੰਦਰ ਵੀ ਠੀਕ ਹੈ, ਚਿੰਨ੍ਹਾਂ ਤੋਂ ਤਾਂ ਪਤਾ ਲੱਗਦਾ ਹੈ ਬਾਹਰਲਿਆਂ ਤੋਂ ਵੀ ਇਹ ਸਿੱਖ ਹੈ, ਉਹ ਵੀ ਜ਼ਰੂਰ ਹੈ, ਅਤੇ ਗੁਣ ਵੀ ਧਾਰਨ ਕਰਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੇ। ਸੇਵ ਕੀਤੀ ਸੰਤੋਖੀ ਉਹਨੀ ਸੱਚੋ ਸੱਚ 'ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ, ਪੰਧਨਾ ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸੋਇਆ ਵਡਿਆਈ, ਤਾਂ ਹੈ ਜਿਨ੍ਹਾਂ ਨੇ ਵੱਡਾ ਵਾਹਿਗੁਰੂ ਪਰਮੇਸ਼ਰ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਰੰਗ ਪਰੰਗ ਨਾ ਜਾਣੇ ਕਰਤਬਾ, ਇਸ ਤਰ੍ਹਾਂ ਦੇ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ। ਸੋ ਜੇਠ ਚੁਰੰਦਾ ਲੋੜੀਏ, ਜਿਸ ਅੱਗੇ ਸਭ ਨਿਬੰਨ, ਜਿਨ੍ਹਾਂ ਦੇ ਅੱਗੇ ਸਾਰੇ ਹੀ ਨਿਮਦੇ ਨੇ, ਜਿਵੇਂ ਬਲੀ ਕੰਧਾਰੀ ਦੀ ਸਾਖੀ ਆਉਂਦੀ ਕਿੱਥੇ ਸੀ, ਪਾਣੀ ਬੰਦ ਕੀਤਾ ਹੋਇਆ, ਅਤੇ ਈਰਖਾ ਦੇ ਵਿੱਚ ਪਹਾੜੀ ਵੀ ਜਿਹੜੀ ਸੀ ਉਹ ਵੀ ਰੋੜ ਦਿੱਤੀ, ਅਤੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੱਗੇ ਨਿਮ ਗਈ, ਪੰਜਾਂ ਲਾਪਤਾ ਹਮੇਸ਼ਾ ਨੇ, ਅਤੇ ਉਹਨੂੰ ਵੀ ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਪਾਣੀ ਰੋਕੀ ਬੈਠਾ, ਦੁਨੀਆ 'ਚ ਭਗਤੀ ਦੜਾ ਅਤੇ ਸੇਵਾ ਕਰ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਵੀ ਹਮੇਸ਼ਾ ਹੀ ਇਹ ਉਹ ਵਾਹਿਗੁਰੂ ਪਰਮੇਸ਼ਰ ਦੇ, ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨੇ ਵੰਨ, ਹਰ ਸੱਜਣ ਦਾਵਨ ਲੱਗਿਆ ਕਿਸੇ ਨੇ ਦੇਈ ਬੰਨ। ਅਤੇ ਵਾਹਿਗੁਰੂ ਪਰਮੇਸ਼ਰ ਅਸਲੀ ਸੱਜਣ ਮਿੱਤਰ ਸਹਾਇਕ ਹੈ ਲੋਕ ਪ੍ਰਲੋਕ ਦੇ ਵਿੱਚ, ਉਹਦੇ ਦਾਵਨ ਪੱਲੇ ਲੜ ਲੱਗਿਆ, ਪੱਲਾ ਕੀ ਹੈ, ਸ਼ਰਨ ਰੂਪੀ ਪੱਲਾ ਹੈ, ਉਹਦੀ ਸ਼ਰਨ ਲੈਣੀ, ਆਪਣੀ ਮੱਤ ਛੱਡ ਕੇ, ਹਉਮੈ ਛੱਡ ਕੇ ਉਸਦੀ ਉਹ ਸੰਗਤ ਵਿੱਚ ਰਹਿਣਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ, ਹਉਮੈ ਨਹੀਂ ਕਰਨੀ ਕਿਸੇ ਨਾ ਦੇਈ ਬੰਨ ਕਿਸੇ ਨੂੰ। ਫਿਰ ਜਿਵੇਂ ਇੱਕ ਦੋ ਕੋਈ ਦੇਸ਼ ਦੇ ਵਿੱਚ ਪਾਤਸ਼ਾਹ ਹੁੰਦੇ ਨੇ, ਕਿਸੇ ਦਾ ਇੱਕ ਦੋਸ਼ੀ ਉਹ ਉਸ ਦੇਸ਼ ਨੂੰ ਛੱਡ ਕੇ ਦੂਜੇ 'ਚ ਚਲੇ ਜਾਂਦਾ, ਉਹ ਸ਼ਰਨ ਦੇ ਦਿੰਦਾ, ਅਤੇ ਉਹ ਜਿਹੜਾ ਤਕੜਾ ਪਾਤਸ਼ਾਹ ਉਹ ਕਹਿੰਦਾ ਇਹਨੂੰ ਭੇਜਦੇ ਨਹੀਂ ਤਾਂ ਮੈਂ ਤੇਰੇ ਨਾਲ ਲੜ ਕੇ ਖੋਲੂੰਗਾ। ਇਉਂ ਨਹੀਂ, ਜਿਹੜਾ ਵਾਹਿਗੁਰੂ ਦੀ ਸ਼ਰਨ ਲੈ ਲੈਂਦਾ ਆ ਉਸਨੂੰ ਨਾ ਧਰਮਰਾਜ, ਨਾ ਹੋਰ ਕੋਈ, ਨਾ ਵਿਸ਼ਨੂੰ ਬ੍ਰਹਮਾ ਜਾਂ ਹੋਰ ਚੀਜ਼ ਕੋਈ ਵੀ ਨਹੀਂ, ਉੱਥੋਂ ਇਹ ਕਿਸੇ ਦੀ ਤਾਕਤ ਨਹੀਂ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਤੋਂ ਜ਼ੋਰ ਕਰਕੇ ਉਹਨੂੰ ਖੋਹ ਕੇ ਫਿਰ ਲੈ ਆਵੇ। ਇਸ ਕਰਕੇ ਉਹਦੀ ਸ਼ਰਨ ਲੈਣੀ ਚਾਹੀਦੀ ਹੈ। ਇਸ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿਆਸਤ ਸੀ ਉਸ ਵੇਲੇ ਦੀ, ਚੰਦੂ ਦੀ ਅਤੇ ਜਹਾਂਗੀਰ ਦੀ, ਵੀ ਪਹਿਲਾਂ ਤਾਂ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ, ਹੁਣ ਇਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਬਹਾਨਾ ਬਣਾ ਕੇ ਵੀ ਸਰਸਵਤੀ ਆਏ ਜੀ ਉੱਥੇ ਤੁਸੀਂ ਭਗਤੀ ਕਰੋ, ਭਗਤੀ ਕਰਦਿਆਂ ਹੋਇਆ ਤਾਂ ਫਿਰ ਉੱਥੇ ਹੀ ਆਪਣੇ ਇਹਨਾਂ ਨੂੰ ਵੀ ਸਮਾਪਤ ਕਰ ਦੇਵਾਂਗੇ। ਉਹ ਫਿਰ ਗੁਰਸਿੱਖਾਂ ਨੇ ਕਿਹਾ ਵੀ ਗੁਰੂ ਮਹਾਰਾਜ ਤਾਂ ਇਸ ਤੋਂ ਵਰਦੇ ਹਨ ਕਿਸੇ ਨੂੰ ਡਰ ਪੈ ਦੇਣ ਤੋਂ, ਜਹਾਂਗੀਰ ਨੂੰ ਡਰ ਪੈ ਦਿੱਤਾ ਰਾਤ ਨੂੰ, ਵੇਹਲਾ ਤੂੰ ਅੱਜ ਤਾਂ ਤੈਨੂੰ ਛੱਡਦੇ, ਕੱਲ੍ਹ ਨੂੰ ਛੱਡਣਾ ਨੇ। ਫਿਰ ਉਹਨੂੰ ਡਰਦੇ ਮਾਰੇ ਨੇ ਵਜ਼ੀਰ ਖਾਨ ਨੂੰ ਭੇਜਿਆ ਸੀ ਵੀ ਗੁਰੂ ਆ ਜਾਣ ਆਪ, ਪਰ ਉਸ ਵੇਲੇ ਜਦੋਂ ਆਉਣ ਲੱਗੇ ਉਹ ਜਿਹੜੇ 52 ਕੈਦੀ ਰਾਜੇ ਕੀਤੇ ਹੋਏ ਸੀ ਇਹਦੇ ਬੜੇ ਮੁਸ਼ਕਲਾਂ ਦੇ ਨਾਲ, ਉਹ ਸ਼ਰਨ ਵਿੱਚ ਪੈ ਗਏ, ਕਿਉਂਕਿ ਜਿੰਨਾ ਇਹ ਜਹਾਂਗੀਰ ਵੱਲੋਂ ਪੈਸਾ ਗੁਰੂ ਨਾਨਕ ਸਾਹਿਬ ਆਪ ਨਹੀਂ ਸੀ ਖਰਚਦੇ, ਉਹ ਸਾਰਾ ਵਰਤਾ ਦਿੰਦੇ ਸੀ ਉੱਥੇ ਜਿੰਨੇ ਵੀ ਕੈਦ ਵਿੱਚ ਸੀਗੇ, ਕਹਿੰਦੇ ਮਹਾਰਾਜ ਸਾਨੂੰ ਮਾਰ ਜਾਓ ਜਾਂ ਜੀਂਦੇ ਨੂੰ ਛੁਡਾ ਦਿਓ। ਉਹ ਲੜ ਲੱਗੇ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਅਸੀਂ ਨਹੀਂ ਜਾਂਦੇ, ਇਹਨਾਂ ਨੂੰ ਨਾਲ ਲੈ ਕੇ ਆਵਾਂ। ਫਿਰ ਜਹਾਂਗੀਰ ਕੋਲ ਜਾ ਕੇ ਕਿਹਾ, ਹੁਣ ਕਿਹਾ ਵੀ ਬੜੀ ਮੁਸ਼ਕਿਲਾਂ ਨਾਲ ਜਿੱਤੇ ਆ, ਫਿਰ ਆ ਕੇ ਹੋ ਜਾਣਗੇ ਜਾਂ ਹੋਰ ਚੀਜ਼ ਹੈ, ਅਤੇ ਉਹ ਕਹਿੰਦੇ ਵੀ ਪਾਤਸ਼ਾਹ ਤੂੰ ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦਾ ਜਾਂ ਦੱਸ? ਕਹਿੰਦਾ ਚੰਗੇ ਗੁਰੂ ਸਾਹਿਬ ਤੇਰਾ ਵੀ ਬੁਰਾ ਨਹੀਂ ਕਰਨਗੇ, ਭਾਵੇਂ ਤੁਸੀਂ ਖੁਟਿਆਈ ਕਰਦੇ ਹੋ, ਉਹਨਾਂ ਦੇ ਅੰਦਰ ਖੁਟਿਆਈ ਸੀ। ਸੋ ਕਹਿੰਦੇ ਚੰਗਾ ਕਿ ਜਿੰਨੇ ਸਤਿਗੁਰੂ ਸਾਹਿਬ ਜੀ ਦੇ ਪੱਲੇ ਨੂੰ ਫੜ ਕੇ ਆ ਜਾਣ ਨਿਕਲ ਆਉਣ, ਇਹ ਵੀ ਸਿਆਸੀ ਵੀ ਇੱਕ ਦੋ ਆ ਜਾਣਗੇ। ਅਤੇ ਸਤਿਗੁਰੂ ਸਾਹਿਬ ਜੀ ਨੇ ਐਸਾ ਚੋਲਾ ਬਣਾਇਆ ਆਪਣੇ 50 ਕਲੀਆਂ ਨਾਲ, ਅਤੇ 2 ਤਣੀਆਂ ਸੀਆਂ ਸਤਿਗੁਰੂ ਸਾਹਿਬ ਜੀ ਦੇ ਸੀਨੇ 'ਤੇ, ਅਤੇ ਉਹਨਾਂ ਨੂੰ ਫੜ ਲਿਆ ਵੀ 2 ਰਹਿ ਗਏ ਸੀ ਮਹਾਰਾਜ, ਕਹਿੰਦੇ ਆ ਜਾਓ। ਸਾਰਿਆਂ ਨੂੰ ਕੱਢ ਕੇ ਲਿਆ ਕੇ ਕਹਿੰਦੇ ਜੀ ਆਕੀ ਹੋਣਗੇ। ਕਹਿੰਦੇ ਵੀ ਤੁਸੀਂ ਆਕੀ ਨਹੀਂ ਹੋਣਾ, ਆਪਣਾ ਆਪਣਾ ਰਾਜ ਕਰਨਾ, ਅਤੇ ਇਹਨੂੰ ਸਿਰੋਂ ਪਾਓ ਦੁਆਰ 'ਤੇ, ਅਤੇ ਆਪੋ ਆਪਣੇ ਥਾਂ 'ਤੇ ਇੱਥੇ ਹਰ ਸੱਜਣ ਦਾਵਣ ਲੱਗਿਆ ਕਿਸੇ ਨੂੰ ਦੇਈ ਬਨ। ਵਾਹਿਗੁਰੂ ਪਰਮੇਸ਼ਰ ਆਪ ਹੀ ਸਰੂਪ ਹਨ, ਅਤੇ ਉਹਦੀ ਸ਼ਰਨ ਵਿੱਚ ਲੱਗਿਆ ਹੋਇਆ ਕਿਸੇ ਨੂੰ ਫਿਰ ਬੰਨ ਕੇ ਨਹੀਂ ਹੋ ਦਿੰਦਾ ਵੀ ਇਹ ਹੋ ਕੇ ਛੁਡਾ ਜਾਵੇ, ਸਗੋਂ ਛੁਡਾਉਣ ਵਾਲੇ ਨੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬਨ, ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਿਆ ਨਾ ਹੀ ਸਨ। ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਐਸਾ ਹੈ ਜਿਹੜਾ ਉਹਦੇ ਨਾਲ ਜੋੜਨ ਵਾਲਾ ਹੈ। ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਨਾਮ ਬਾਣੀ, ਵਾਹ ਵਾਹ ਪੂਰੇ ਗੁਰ ਤੇ, ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੇ। ਉਹ ਸੱਚ ਸਰੂਪ ਹੈ ਜਿਹੜਾ ਬਾਣੀ ਨਾਲ ਚਿੱਤ ਜੋੜ ਲਵੇ ਜਾਂ ਨਾਮ ਨਾਲ ਚਿੱਤ ਜੋੜ ਲਵੇ, ਉਹ ਫਿਰ ਚਿੰਤਨ ਕਰਦਾ ਉਸ ਵਾਹਿਗੁਰੂ ਪਰਮੇਸ਼ਰ ਚੇਤਨ ਦਾ ਸਰੂਪ ਹੀ ਹੋ ਜਾਂਦਾ ਹੈ। ਮਾਣਕ ਮੋਤੀ ਨਾਮ ਪ੍ਰਭ, ਇਹ ਹੁਣ ਮਾਣਕ ਮੋਤੀ ਮੰਨੇ ਹੋਏ ਨੇ ਸੰਸਾਰ ਦੇ ਵਿੱਚ ਚੰਗੇ ਅਮੋਲਕ, ਵੀ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਹੋ ਸਕਦੇ। ਇਸ ਕਰਕੇ ਉਹਦੇ ਵਰਗਾ ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਉਹ ਵਾਹਿਗੁਰੂ ਪਰਮੇਸ਼ਰ ਨਾਨਕ ਮੋਤੀ ਨਾਮ ਪ੍ਰਭ, ਅਤੇ ਇਸੇ ਤਰ੍ਹਾਂ ਹੀ ਠੀਕ ਹੈ ਨਾਮ ਦਾ ਸਰਵਣ ਕਰਨਾ ਵੀ ਜਿਹੜਾ ਉੱਤਮ ਹੈ, ਮਾਣਕ ਮੰਨਣ ਕਰਨਾ, ਸਰਵਣ ਮੰਨਣ ਕਰਨਾ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ। ਸਿੱਖਿਆ ਅਸੀਂ ਸੁਣਦੇ ਹੀ ਹਾਂ, ਤੀਰਥ ਨਾਵਾਂ ਜੇਤ ਸਵਾਮ ਬਿਨ ਪਾਣੀ ਕਿ ਨਾਇ ਕਰੀ, ਜੇਤੀ ਸਿੱਠ ਪਾਈ ਵੇਖਾਂ ਬਿਨ ਕਰਮਾਂ ਕੋਈ ਮਿਲਣ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ, ਗੁਰਾ ਇੱਕ ਦੇ ਬੁਝਾਏ, ਸਭਨਾ ਜੀਆਂ ਕੋ ਇੱਕ ਦਾਤਾ ਸੋਮੇ ਸਿਰ ਜਾਏ। ਸਿੱਖਿਆ ਅਸੀਂ ਨਾਮ ਜਪਦੇ ਵੀ ਹਾਂ, ਪਰ ਮਤ ਦੇ ਵਿੱਚ ਰਤਨ ਹੋਵੇ, ਰਤ ਨਾ ਸੰਸਾਰ ਦਾ ਮੋਹ ਨਾ ਹੋਵੇ। ਉਹ ਭਗਤ ਨਾਮਦੇਵ ਜੀ ਬਹੁਤ ਨਾਮ ਸਿਮਰਨ ਦੇ ਵਿੱਚ ਲਵੀਨ ਭਗਤੀ 'ਚ ਰਹਿੰਦੇ ਸੀ। ਛਪਰੀ ਕੁਛ ਖਸਤਾ ਹੋ ਗਈ, ਮਾਤਾ ਨੇ ਕਿਹਾ ਬੱਚਾ ਛਪਰੀ ਨਵੀਂ ਬਣ ਲਈ ਹੈ, ਸਿਆਲ ਹੋ ਗਿਆ ਵਿੱਚ ਚੁੰਦੀ ਹੈ। ਉਹ ਗਿਆ ਅਤੇ ਅੱਗੇ ਜਾ ਕੇ ਜਿਸ ਵੇਲੇ ਸਰ ਵੱਢਣ ਲੱਗਾ, ਉਹ ਤੋਂ ਤਰੇੜ ਪਈ ਸੀ ਤਿਪਕੇ। ਕਹਿੰਦੇ ਵੀ ਇਹ ਰੋਂਦਾ ਆਪਣਾ ਦੁੱਖ ਜਣਾਉਂਦਾ। ਉੱਥੇ ਹੀ ਨਾਮ ਸਿਮਰਨ ਦੇ ਵਿੱਚ ਜੁੜ ਗਏ। ਪਰਮੇਸ਼ਰ ਨੇ ਕਿਹਾ ਵੀ ਇਹ ਤਾਂ ਇਸੇ ਤਰ੍ਹਾਂ ਹੀ ਹੈ, ਆਪ ਜਾ ਕੇ ਉਹ ਛਪਰੀ ਬਣ ਰਹੀ। ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਸ਼ਾਨ ਸਵਾਈ ਹੋ, ਟੋਪੇ ਦੁੱਗਣੀ ਮਜ਼ੂਰੀ ਦੇਹੋ, ਮੋਹ ਕੋ ਬੇੜੀ ਦੇਹੋ ਬਚਾਈ। ਹਰੀ ਬਾਈ ਬੇੜੀ ਦੇਣ ਨ ਜਾਈ, ਦੇਖ ਬੇੜੀ ਰਹਿ ਉਹ ਸਮਾਈ। ਉਹ ਜਿਹੜਾ ਬੇੜੀ ਤਰਖਾਣ ਹੈ ਬਣਾਉਣ ਵਾਲਾ, ਇਸ ਤਰ੍ਹਾਂ ਦੀਆਂ ਛਪਰੀਆਂ ਉਹ ਦਿੱਤਾ ਨਹੀਂ ਜਾਂਦਾ ਕਿਸੇ ਮੁੱਲਵੱਟੇ ਜਾਂ ਜਿਵੇਂ ਕਾਰੀਗਰਾਂ ਨੂੰ ਲਾ ਲਓ, ਉਹ ਸਾਰੇ ਸਮਾ ਰਿਹਾ। ਉਹਨੂੰ ਹੁਣ ਕੀ ਪਤਾ ਵੀ ਸਾਰੇ ਸਮਾਇਆ ਹੋ। ਦੇਖ ਬੇੜੀ ਰਹੋ ਸਮਾਈ, ਉਹ ਉਹਨੂੰ ਇਹ ਸਮਝਣਾ ਬੇਟੀ ਕੇ ਗੁਣ ਸੁਣ ਲਈ ਬਾਈ। ਉਹਨੂੰ ਕਿਹਾ ਵੀ ਇਹ ਲੋਕ ਕੁਟੰਬ ਸਭੋਂ ਤੇ ਤੋਰੇ ਤੋਂ ਬੇਟੀ, ਜੇ ਕੋਈ ਸ਼ਾਨ ਸ਼ਿਵਾਵੇ ਲੋਕਾਂ ਨਾਲੋਂ ਪ੍ਰੀਤੀ ਮੋਹ, ਕੁਟੰਬ ਪਰਿਵਾਰ ਨਾਲੋਂ ਮੋਹ, ਮੋਹ ਪਿਆ ਆਪਣਾ ਲੋਕਾਂ ਨਾਲ ਵੀ ਮਿੱਤਰ ਜਾਣਾ, ਮੋਹ ਕੁਟੰਬ ਸਭੋਂ ਤੇ ਤੋਰੇ ਹੋਰ ਵੀ ਸਭ ਪਦਾਰਥਾਂ ਨਾਲੋਂ ਮੋਹ ਤੋਰੇ ਤਾਂ ਆਪਣੀ ਬੇਟੀ ਆਵੇ ਹੋ, ਚਾਹੇ ਘਰ ਵਿੱਚ ਹੈ ਅਤੇ ਚਾਹੇ ਬਾਹਰ ਵਿੱਚ ਹੈ। ਉਹ ਨਹੀਂ ਬੇਟੀ ਕਹੇ ਗੁਣ ਕੇ ਹੋਏ, ਫਿਰ ਮੈਂ ਕਹਿੰਦੀ ਉਹ ਬਾਈ ਅਣਜਾਣ ਜੀ, ਬਾਈ ਮਾਈ ਮਾਈ ਨੂੰ ਕਹਿ ਦਿੰਦੇ, ਉਹ ਬਾਈ ਕਹਿੰਦੇ, ਆਪਾਂ ਮਾਈ ਕਹਿੰਦੇ ਹਾਂ। ਵਿਹਲੀ ਕੋਈ ਗੁਣ ਸੁਣ ਜਲਤ ਬਾਣ ਤੂੰ ਥਾਪੇ ਉਹ, ਵੀ ਸਰਗੁਣ ਸਰੂਪ ਦੇ ਵਿੱਚ ਹਿੰਦੂ ਮਤ ਦੇ ਅਨੁਸਾਰ ਵੀ ਤੀਰੂ ਨੂੰ ਥਾਪਿਆ, ਸੁਰਿੰਦਰ ਰਾਮ ਚੰਦਰ ਨੇ ਬੰਨਿਆ, ਚੱਲ ਇਉਂ ਹੀ ਤੂੰ ਉਹਨਾਂ ਨੂੰ ਉਹਨਾਂ ਦੇ ਰਾਹੀਂ ਸਮਝ ਲਾ, ਜੇ ਨਹੀਂ ਸਮਝਦੀ ਸਾਰੇ ਸਮਾਇਆ ਹੋਇਆ। ਸੋ ਆਪਣੇ ਸਾਰਿਆਂ ਦੇ ਆਪਣੇ ਮੋਹ ਨੂੰ ਤੋੜਨਾ ਪਊਗਾ, ਚਾਹੇ ਕੋਈ ਇਸ ਤਰ੍ਹਾਂ ਦੂਰ ਹੋ ਜਾਏ। ਮਾਣਕ ਮੋਤੀ ਨਾਮ ਪ੍ਰਭ, ਮੋਤੀ ਮੋਹਿਤ ਕਰਨ ਵਾਲਾ ਜਿਹੜਾ ਹੈਗਾ ਹੈ, ਇਹ ਵਾਹਿਗੁਰੂ ਪਰਮੇਸ਼ੁਰ ਦਾ ਪਵਿੱਤਰ ਆਪਣੇ ਸ਼ੁਭ ਸਾਧਨ ਵਿਵੇਕ ਵਿਰਾਗ ਆਦਿਕ ਜਿਹੜੇ ਨੇ, ਇਹ ਹਿਰਦੇ ਨੂੰ ਸਾਫ਼ ਕਰ ਦਿੰਦੇ ਆ ਮੋਹ ਤੋਂ। ਇਹ ਨਾਮ ਪ੍ਰਭੂ ਨੂੰ ਲੱਗੇ ਨਾ ਹੀ ਸੰਨ, ਹੋਰ ਨਾ ਮੋਤੀਆਂ ਮਾਨਕਾਂ ਨੂੰ ਤਾਂ ਸੰਨ ਲੱਗ ਜਾਂਦੀ, ਚੁਰਾ ਕੇ ਲੈ ਜਾਂਦੇ ਜਾਂ ਤਕੜੇ ਖੋਹ ਕੇ ਲੈ ਜਾਂਦੇ ਆ, ਇਹਨਾਂ ਨੂੰ ਸੰਨ ਚੋਰੀ ਨਹੀਂ ਲੱਗਦੀ। ਨਹੀਂ ਤਾਂ ਹੋਰਨਾਂ ਨੂੰ ਸਾਰਿਆਂ ਨੂੰ ਸੰਨ ਲਾਈ ਫਿਰਦੇ ਨੇ, ਕਾਮ ਕ੍ਰੋਧ ਦੀ ਵੀ ਸੰਨ ਨਹੀਂ ਲੱਗ ਸਕਦੀ, ਚੋਰ ਨਹੀਂ ਲੱਗ ਸਕਦੀ। ਹਾਂਜੀ ਚਲੋ ਜੀ।
ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ,
ਫਿਰ ਅਸੀਂ ਆਨੰਦ ਨੂੰ ਚਾਹੁੰਦੇ ਹਾਂ, ਸੁੱਖ ਨੂੰ ਚਾਹੁੰਦੇ ਹਾਂ, ਭੱਜਾਂ ਦੌੜਾਂ ਕਰਦੇ ਹਾਂ, ਅਤੇ ਇਹਦੇ ਵਾਸਤੇ ਰੰਗ ਸਭੇ ਨਾਰਾਇਣ, ਜਿਤਨੇ ਵੀ ਰੰਗ ਨਾਮ ਹੈ, ਕਿਹੜੇ ਰੰਗ ਵਿੱਚ ਖੇਡਦਾ, ਰੰਗ ਮਾਣ ਲੈ ਪਿਆਰਿਆ, ਆਨੰਦ ਮਾਣ ਲੈ। ਰੰਗ ਦੇ ਬਹੁਤ ਅਰਥ ਨੇ, ਇੱਕ ਤਾਂ ਆਮ ਰੰਗ ਨੇ, ਸੱਤ ਰੰਗ ਨੇ, ਇਸ ਤਰ੍ਹਾਂ ਰੰਗ ਪ੍ਰੇਮ ਦਾ ਵੀ ਅਰਥ ਹੈ, ਰੰਗ ਆਨੰਦ ਦਾ ਵੀ ਅਰਥ ਹੈ, ਰੰਗ ਸੁਭਾਵਾਂ ਦਾ ਵੀ ਅਰਥ ਹੈ, ਹੋਰ ਬਹੁਤ ਸਾਰੇ ਇੱਕ ਇੱਕ ਉਚਾਰਨ ਐਸੇ। ਰੰਗ ਸਭੇ ਨਾਰਾਇਣ, ਸਾਰੇ ਜਿੰਨੇ ਵੀ ਆਨੰਦ ਨੇ ਜੋ ਅਸੀਂ ਚਾਹੁੰਦੇ, ਉਹ ਸਭ ਵਾਹਿਗੁਰੂ ਵਿੱਚ ਹੀ ਨੇ। ਜੇ ਪ੍ਰਾਪਤ ਵੀ ਕਰਨੇ ਹੋਣ, ਉਹਦੀ ਭਗਤੀ ਕਰੋ, ਚਾਹੇ ਰਾਜ ਦਾ ਆਨੰਦ ਲੈ ਲਓ, ਹੋਰ ਸੁੱਖ ਦਾ ਆਨੰਦ ਲੈ ਲਓ। ਰੰਗ ਸਭੇ ਨਾਰਾਇਣ ਜਿੱਤੇ ਮਨ ਭਾਵਨ, ਜਿੱਦੇ ਵੀ ਮਨ ਪਾਉਂਦੇ ਆਨੰਦ ਹੈ ਨਾ, ਉਹ ਸਭ ਵਾਹਿਗੁਰੂ ਵਿੱਚ ਹੀ ਹੈ। ਇਸ ਕਰਕੇ ਉਹਦਾ ਹੋਰ ਚੀਜ਼ਾਂ ਦਾ ਛੱਡ ਕੇ ਉਸ ਦੇ ਵਿੱਚ ਹੀ ਜੁੜਨਾ ਚਾਹੀਦਾ ਹੈ। ਇਸ ਤਰ੍ਹਾਂ ਇਹ ਹੋਰ ਵੀ ਅਰਥ ਇਹ ਕਰਦੇ ਨੇ, ਰੰਗ ਸਭੇ ਨਾਰਾਇਣ ਜਿੱਤੇ ਮਨ ਭਾਵਨ, ਜਿੰਨੇ ਵੀ ਵਾਹਿਗੁਰੂ ਦੇ ਮਨ ਵਿੱਚ ਪਾ ਗਏ ਹੈ ਨਾ, ਉਹ ਰੰਗ ਸਭੇ ਨਾਰਾਇਣ ਨੇ, ਉਹ ਨਾਰਾਇਣ ਨੇ ਸਾਰਿਆਂ ਨੂੰ ਉਹ ਆਨੰਦ ਬਖਸ਼ ਦਿੱਤਾ ਹੈ, ਰੰਗ ਚਾੜ ਦਿੱਤਾ ਹੈ। ਚਲੀਏ ਜੀ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ,
ਜੋ ਹਰ ਲੋੜੇ, ਉਹ ਵਾਹਿਗੁਰੂ ਪਰਮੇਸ਼ਰ ਆਪਣੀ ਰਜ਼ਾ ਦਾ ਮਲਕ ਹੈ, ਜੋ ਹਰ ਲੋੜੇ ਸਰਵ ਕਲਾ ਸਮਰੱਥ ਹੈ, ਜੋ ਵਾਹਿਗੁਰੂ ਚਾਹੁੰਦਾ ਹੈ ਉਹ ਕਰਦਾ ਹੈ। ਅਤੇ ਅੱਗੇ ਵੀ ਕੋਈ ਆਕੀ ਹੋ ਜੂਗਾ ਜੀ ਕਰਦੇ ਜਾਂ ਹੋਰ ਚੀਜ਼ ਹੈ, ਉਹੀ ਸਾਰੇ ਜਿਹੜੇ ਜੀ ਕਰਦੇ ਨੇ। ਜੋ ਹਰ ਲੋੜੇ ਸੋ ਕਰੇ, ਜੋ ਵਾਹਿਗੁਰੂ ਲੋੜਾ ਚਾਹੁੰਦਾ ਹੈ ਉਹ ਕਰੇ, ਤਾਂ ਆਨੰਦ ਹੋਊਗਾ। ਉਸਦੀ ਸਿੱਖਿਆ ਮਨ ਜਿੱਤੇ ਮਨ ਭਾਵਨ, ਵੀ ਜਿਹੜੇ ਉਹ ਕਰਦੇ ਹੋਏ ਵਾਹਿਗੁਰੂ ਦੇ ਮਨ ਦੇ ਵਿੱਚ ਪਾ ਗਏ, ਅਤੇ ਫਿਰ ਰੰਗ ਸਭੇ, ਉਹ ਸਾਰੇ ਉਸ ਰੰਗ ਦੇ ਵਿੱਚ ਆਨੰਦ ਦੇ ਵਿੱਚ ਉਹ ਲੀਨ ਕਰ ਦਿੱਤੇ। ਚਲੀਏ।
ਸੋਈ ਜੀ ਕਰਨ,
ਉਹ ਹੋਰ ਵੀ ਜਿਹੜੇ ਨੇ ਉਸ ਵਾਹਿਗੁਰੂ ਜਿਹਨੇ ਨਾਨਕ ਸਤਿਗੁਰ ਚੇਤਨ ਹਰ ਪੂਜ ਕਰਾਵਾ, ਹੋਰ ਵੀ ਉਹਨਾਂ ਦਾ ਸਤਿਕਾਰ ਕਰਦੇ, ਉਹ ਜੀਵ ਕਰਦੇ ਹਨ।
ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ,
ਜੋ ਵਾਹਿਗੁਰੂ ਪਰਮੇਸ਼ਰ ਨੇ ਇਸ ਤਰ੍ਹਾਂ ਆਪਣੇ ਬਣਾ ਲਏ, ਆਪਣੀ ਸ਼ਰਨ ਦੇ ਦਿੱਤੀ ਹੈ, ਵੀ ਇਹ ਸੇਵਾਦਾਰ ਹੈ, ਮੁਖੀ ਹੈ, ਗੁਰਸਿੱਖ ਕਰ ਲਿਆ, ਸਹੀ ਕਹੀਏ ਤਨ ਉਹ ਦੁਨੀਆ ਦੇ ਵਿੱਚ ਤਨਤਾ ਜੋ ਕਹੀਦੇ ਨੇ, ਜਿਨ੍ਹਾਂ ਨੇ ਆਗਿਆ ਮੰਨੀ, ਜਿਵੇਂ ਭਾਈ ਮੰਝ ਨੇ ਇੰਨੀ ਸੇਵਾ ਕੀਤੀ, ਜਾਂ ਮੰਝ ਗੁਰੂ ਕਾ ਬਹੁਤਾ ਜਗਲੰਘਨਹਾਰ, ਵੀ ਸਾਰਾ ਸੰਸਾਰ ਵੀ ਸਹੀ ਕਹੀਏ ਤਨ ਉਹ ਦੁਨੀਆ ਨੂੰ ਉਹਨਾਂ ਨੂੰ ਤਨ ਤਨ ਕਹਿੰਦੀ ਹੈ।
ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ,
ਵੀ ਉਹ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਦੇ ਵਿੱਚ ਜਾਏ, ਗੁਰੂ ਕੀ ਸ਼ਰਨ ਲਵੇ, ਭਗਤੀ ਕਰੇ, ਸੇਵਾ ਕਰੇ, ਨਿਸ਼ਕਾਮ ਹੋਵੇ, ਧਰਮ ਦੀ ਕਿਰਤ ਕਰੇ, ਇਉਂ ਆਪਣ ਲੀਆ ਜੇ ਮਿਲੇ, ਜੇ ਕੋਈ ਆਪਣੀ ਮਰਜ਼ੀ ਨਾ ਜਾਂ ਜ਼ੋਰ ਨਾ ਜਾਂ ਜਾਪ ਕਰਕੇ ਇੰਨਾ ਲੈਣੇ, ਆਪਣ ਜੇ ਇਉਂ ਹੀ ਮਿਲਦਾ ਹੋਵੇ ਕਿਸੇ ਸਾਧਨਾ ਦੇ ਬਲ ਦੇ ਨਾਲ, ਤਾਂ ਫਿਰ ਵਿਛੜ ਕਿਉਂ ਰੋਵਨ, ਫਿਰ ਉਹ ਵਿਛੜੇ ਹੀ ਰਹਿੰਦੇ ਆ ਅਤੇ ਰੋਂਦੇ ਰਹਿੰਦੇ ਆ ਵਿਚਾਰੇ, ਵੀ ਹੁਣ ਤਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਨਹੀਂ ਮਿਲਿਆ, ਉਹਨਾਂ ਨੂੰ ਕਦੇ ਮਿਲਾਪ ਹੀ ਨਹੀਂ ਹੁੰਦਾ। ਇਸ ਕਰਕੇ ਆਪਣੇ ਬੁੱਧੀ ਦਾ ਬਲ ਤਾਣ ਸਾਧਨਾ ਨਾ ਛੱਡ ਕੇ ਉਹਦੀ ਸ਼ਰਨ ਦੇ ਵਿੱਚ ਪੈ ਕੇ ਅਤੇ ਫਿਰ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨਣ, ਬੇਨਤੀਆਂ ਕਰਨ ਦੇ ਨਾਲ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਹੈ, ਜੋੜ ਮੇਲ ਹੁੰਦਾ ਹੈ।
ਸਾਧੂ ਸੰਗ ਬਰਾਬਤੇ ਨਾਨਕ ਰੰਗ ਮਾਣਨ,
ਜਿਹੜੇ ਸ੍ਰੇਸ਼ਟ ਗੁਰਮੁਖ ਸਿੱਖਿਆ ਨੂੰ ਮੰਨਣ ਵਾਲੇ ਉਹਨਾਂ ਦੀ ਸੰਗਤ ਕਰੇ, ਉਹਨਾਂ ਤੋਂ ਪਤਾ ਲੱਗਦਾ ਵੀ ਅਸੀਂ ਸਿੱਖਿਆ ਮੰਨੀ ਹੈ, ਅਤੇ ਸਾਧੂ ਸੰਗ ਪ੍ਰਾਪਤ ਹੈ, ਗੁਰੂ ਦੀ ਸ਼ਰਨ ਲਵੇ, ਨਾਨਕ ਰੰਗ ਮਾਣਨ, ਫਿਰ ਉਹ ਗੁਰਮੁਖ ਉਸ ਆਨੰਦ ਦੇ ਤਾਈਂ ਮਾਣਦੇ ਹਨ। ਚਲੀਏ,
ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਹਿ ਭਾਗ ਮਥਨ,
ਇਹ ਜੇਠ ਦਾ ਮਹੀਨਾ ਆਨੰਦ ਹੀ ਆਨੰਦ ਦੇਣ ਵਾਲਾ, ਜੋ ਵਾਹਿਗੁਰੂ ਪਰਮੇਸ਼ਰ ਧਨੀ ਸਭ ਦਾ ਮਾਲਕ ਹੈ, ਉਹ ਆਪ ਆਨੰਦ ਸਰੂਪ ਹੈ। ਹਰ ਜੇਠ ਰੰਗੀਲਾ ਜੋ ਸਭ ਤੋਂ ਵੱਡਾ ਹੈ, ਉਹ ਵੈਰਾਗ ਦਾ ਵੀ ਅਰਥ ਕਰਦੇ ਹਨ ਵੀ ਹਰ ਜੇਠ ਵੀ ਪਹਿਲਾਂ ਤਾਰ ਤੀਬਰ ਤਾਰ ਤਮ ਵੈਰਾਗ, ਇਹ ਵੈਰਾਗ ਦੇ ਸੰਯੁਕਤ ਹੋਵੇ। ਹਰ ਜੇਠ ਰੰਗੀਲਾ ਉਹਨੂੰ ਆਨੰਦ ਫਿਰ ਪ੍ਰਾਪਤ ਹੁੰਦਾ ਹੈ ਵੀ ਪਹਿਲਾਂ ਤਾਂ ਤੀਬਰ ਵੈਰਾਗ ਵੀ ਇਸ ਸੰਸਾਰ ਦੇ ਵਿਸ਼ਿਆਂ ਦੀ ਜਿਹੜੀ ਵਾਸ਼ਨਾ ਇੱਛਾ ਛੱਡੇ, ਫਿਰ ਸਵਰਗ ਦੇ ਪਦਾਰਥਾਂ ਦੀ ਵਾਸ਼ਨਾ ਦੀ ਇੱਛਾ ਛੱਡੇ, ਇਹ ਬ੍ਰਹਮ ਲੋਕ ਦੀ ਜੈਸੇ ਲਕਸ਼ਣ ਕੀਤਾ, ਬ੍ਰਹਮ ਲੋਕ ਲੋ ਭੋਗ ਦੇ ਚਾਹੇ ਸਭਨ ਕੋ ਤਿਆਗ, ਵੇਦ ਅਰਥ ਗਿਆਤਾ ਮੁਨੀ ਤਾਹੇ ਕਹਿਤ ਪਿਆਰਾ। ਵੈਰਾਗ ਦਾ ਨਿਮਿਤ ਕੀ ਹੈ, ਵੈਰਾਗ ਦਾ ਸਰੂਪ ਕੀ ਹੈ, ਵੈਰਾਗ ਦਾ ਫਲ ਕੀ ਹੈ, ਵੈਰਾਗ ਦੀ ਉਹਦੀ ਕੀ ਹੈ, ਸਰੂਪ ਰ ਪਦਾਰਥਾਂ ਦੇ ਵਿੱਚ ਗਲਾਨੀ ਹੋ ਜਾਣੀ ਨਾ ਨਿਮਿਤ, ਅਤੇ ਸਰੂਪ ਜਿਹੜਾ ਹੈ ਇੱਛਾ ਹੋਣੀ ਪਦਾਰਥਾਂ ਦੀ, ਅਤੇ ਪਦਾਰਥਾਂ ਨੂੰ ਛੱਡਣਾ ਉਸਦਾ ਫਲ ਹੈ, ਉਹਦੀ ਆਉਣੀ ਫਿਰ ਮੁੜ ਕੇ ਗ੍ਰਹਿਣ ਕਰਨੀ ਹੀ ਨਹੀਂ, ਉਸਦੀ ਵਾਸ਼ਨਾ ਹੀ ਨਹੀਂ ਹੋਣੀ। ਸੋ ਇਸ ਤਰ੍ਹਾਂ ਹਰ ਜੇਠ ਰੰਗੀਲਾ ਤਿਸ਼ਤ ਨੇ, ਉਹ ਤਰ ਤੀਵਰ ਤਮ ਵੈਰਾਗ ਦੇ ਸਮੇਤ ਜੋ ਸਾਧ ਸੰਗਤ ਕਰਦਾ ਹੈ, ਉਸਨੂੰ ਉਹ ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਪ੍ਰਾਪਤ ਹੋ ਜਾਂਦਾ ਹੈ। ਹਰ ਜੇਠ ਰੰਗੀਲਾ ਤਸਨੀ ਜਿਸ ਕਹਿ ਭਾਗ ਮਥਨ, ਜਿਸਦੇ ਮੱਥੇ ਦੇ ਭਾਗ ਹੋਣ, ਕਹਿੰਦੇ ਮੱਥੇ ਦੇ ਭਾਗ ਨੇ, ਜੇ ਵਿਖਿਆ ਸਗਲੀ ਤਜੀ ਲੀਓ ਪੇਖ ਵੈਰਾਗ, ਕਹੋ ਨਾਨਕ ਵ ਮੁਕਤਰ ਤੇ ਨਰ ਮਾਥੇ ਭਾਗ, ਵਿਸ਼ਿਆਂ ਦੀ ਵਾਸ਼ਨਾ ਛੱਡਣੀ, ਸਾਧ ਸੰਗਤ ਦੁਆਰਾ ਵਿਚਾਰ ਦੇ ਨਾਲ ਉਹਦਾ ਜਿਹੜਾ ਵੀ ਪਦਾਰਥ ਐਸੇ ਹੈ ਕੋਈ ਸਾਥ ਨਹੀਂ ਦੇਣ ਵਾਲੇ, ਜੋ ਦੁੱਖ ਸਰੂਪ ਹੈ ਉਹਨਾਂ ਦੀ, ਹਰ ਜੇਠ ਰੰਗੀਲਾ ਜਿਸ ਕਹਿ ਮਸਤਕ ਭਾਜ, ਫਿਰ ਨਿਸ਼ਕਾਮ ਕਰਮ ਹੈ ਉਹਨਾਂ ਨੇ, ਉਹਨਾਂ ਨੇ ਤਾਂ ਪਾਈ ਉਹ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੋ ਸਮਾਂ ਕਾਫੀ ਹੋ ਗਿਆ ਹੈ, ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ, ਮੈਂ ਕਰਨ ਯੋਗਾ ਤਾਂ ਹੈ ਨਹੀਂ ਸੀ, ਨਾ ਇੰਨਾ ਬੈਠ ਹੀ ਸਕਦਾ ਹੈ, ਅਤੇ ਜੋ ਵੀ ਸਾਹਿਬ ਵੀ ਤੁਸੀਂ ਸਾਧ ਸੰਗ ਜਾਂ ਗੁਰੂ ਮਹਾਰਾਜ ਨੇ ਕਰਾ ਲਈ, ਜੋ ਵੀ ਭੁੱਲਾਂ ਹੋਈਆਂ ਉਹ ਸਤਿਗੁਰੂ ਸਾਹਿਬ ਜੀ ਖਿਮਾ ਕਰਨ, ਆਪ ਸੰਗਤ ਨੇ ਵੀ ਭੁੱਲਾਂ ਚੁੱਕਾਂ ਦੀ ਖਿਮਾ ਕਰਕੇ ਅਸ਼ੀਰਵਾਦ ਬਖਸ਼ਣੀ ਕਿ ਸਤਿਗੁਰੂ ਸਾਹਿਬ ਜੀ ਦੇ ਵਿੱਚ ਮੈਂ ਵੀ ਜੁੜ ਕੇ ਇੱਕ ਰੂਪ ਹੋ ਜਾਵਾਂ।
ਸਾਧੂ ਸੰਗ ਬਰਾਬਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਹਿ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਧ ਸਿੰਘ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਹੇ ਗੋਬਿੰਦ ਹੇ ਗੋਪਾਲ ਹੇ ਮੰਗਲ ਸਰੂਪ ਉਚਾਰਨ ਸ਼ਬਦ ਕੀਤੇ ਨੇ, ਅਰਦਾਸ ਕਰੀਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਤੂੰ ਠਾਕੁਰ ਤੁਮ